आर्धे ऊर्ध्वनवेरा आर्धे ऊर्ध्वनवेरा आर्धे ऊर्ध्वनवेरा आर्धे ऊर्ध्वनवेरा तद्दा आर्धे ऊर्ध्वनवेरा तद्दा अर्धे ऊर्ध्वनवेरा अर्धे ऊर्ध्वे मंझे बसेरा अर्धे ऊर्ध्वे मंझे बसेरा आर्धे ऊर्ध्व मंझे बसेरा आर्धे ऊर्ध्व मंझे बसेरा आर्धे छाडे उर्द जाओ आमा अर्ध छाडे उर्द जाओ आमा तो अर्ध उर्ध मिलिया सुख पावा तो अर्ध उर्ध मिलिया सुख पावा आर्धे ऊर्ध्वनवेरा आर्धे ऊर्ध्वनवेरा आर्धे ऊर्ध्वनवेरा आर्धे ऊर्ध्वनवेरा असी अभ्यास दी चौंकी चज कबीर जी उहदा शब्द लैण लगे हाँ। पन्ना है श्री गुरु ग्रंथ साहिब जी का 341 राग गौड़ी पूर्वी 52 अखरी कबीर जियो की और शब्द असी गा के ये श्लोक है कबीर जियो का और 52 अखरी है जिहड़ी ए बी सी अल्फाबेट साढ़े जिहड़ी पंजाबी च ऊड़ा एड़ा इड़ी ससा हाहा जो 35 है वो कबीर साहब दी असी गुरमुखी अखरां च और गुरमुखी लिपि विच और कबीर जी जो बनारस दे रहण वाले सी वो साड़ी पंजाबी लिपि लिख रहे हैं और सानू एक ऐसी चीज़ दे रहे हैं श्री गुरु ग्रंथ साहब जी चढ़ी है 52 अखरी भी वह बनारस का रहन वाला एडा वड्डा भगत उन्हें पंजाबी किदां पढ़ी किन्नी लिखी है कदों की है यह दुनिया नू हैरान करने वाली चीज़ है भी साढ़े गुरु ग्रंथ साहब जो भगतों की बाणी है कबीर जी दी जिन्नी भी बाणी है ओह बनारस असी सारी खोज कीती है दास बनारस ही पढ़िया है और उत्थे रह के मैं सारा देख के हैरान रह गया उन्हां कोल कोई शब्द कोई साड़ी बाणी श्री गुरु ग्रंथ साहिब जी है उन्हां कोल कोई वो चीज़ नहीं है एडा वड्डा कबीर पंथ जिहड़ा सारी दुनिया च मैं फिर रहा हाँ वैनकूवर मैं वैन कबीर पंथियों नूं मिलियां सारियां नूं और मैं अमेरिका च सारे मैं कबीर पंथी ਔਰ ਉਹ ਹੈਰਾਨ ਹੋ ਜਾਂਦੇ ਨੇ ਜਦੋਂ ਅਸੀਂ ਉਹਨਾਂ 'ਚ ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹੀਦਾ। ਉਹ ਕਹਿੰਦੇ ਜੇ ਹਮਾਰੇ ਤੋਂ ਹੈ ਹੀ ਨਹੀਂ ਹੈ ਕਬੀਰ ਜੀ ਕੀ ਬਾਣੀ। ਅਸੀਂ ਇਸੇ ਕਰਕੇ ਐਡੇ ਵੱਡੇ ਭਗਤ ਨੂੰ ਅਸੀਂ ਸਦਾ ਹੀ ਇੱਕ ਗੁਰਸਿੱਖੀਏ ਗੁਰਬਾਣ ਜੋ ਮਹਾਰਾਜ ਨਾ ਜਿੱਦਾਂ ਲਿਖਿਆ ਹੈ ਕਦੀ ਕਬੀਰ ਨਾ ਕਿਹਾ ਕਰੀਏ। ਹਰ ਭਗਤ ਦੇ ਨਾਲ ਜੀਓ ਲਾਇਆ ਹੈ ਮਹਾਰਾਜ ਨੇ। ਕਬੀਰ ਜੀਓ, ਨਾਮਦੇਵ ਜੀਓ, ਰਵਿਦਾਸ ਜੀਓ, ਕਦੀ ਨਾ ਇਕੱਲਾ ਨਾਂ ਲਓ, ਬਹੁਤ ਬੇਅਦਬੀ ਹੈ। ਜਿਹੜੇ ਵੱਡੇ ਭਗਤ ਹੋਏ ਹੈ ਜਿਨ੍ਹਾਂ ਨੂੰ ਸਾਰੀ ਬਾਣੀ 'ਚ ਸੰਤ ਜਨ ਕਿਹਾ ਹੈ, ਔਰ ਤੀਜੀ ਕਰਮਖੰਡ ਦੀ ਖੇਲ ਅਸੀਂ ਲੱਭੀ ਆ ਰਹੇ ਹਾਂ। ਸਾਡਾ ਜਿੱਥੇ ਬਾਣੀ 'ਚ ਬਹੁ ਬਚਨ ਆਜਣ ਸੰਤ ਜਨ ਸਾਰੇ, ਉਹ ਇਹ ਹੈ ਜਿਨ੍ਹਾਂ ਦੀ ਬਾਣੀ ਆ ਸਾਡੇ ਗੁਰੂ ਗ੍ਰੰਥ ਸਾਹਿਬ 'ਚ। ਇਸ ਕਰਕੇ ਇਹਨਾਂ ਨੂੰ ਕਬੀਰ ਜੀਓ ਦਿੱਤਾ ਹੈ। ਗੁਰੂ ਅਰਜਨ ਪਾਤਸ਼ਾਹ ਦੀ ਐਸੀ ਐਡੀਟਿੰਗ ਪੋਥੀਆਂ ਬੰਨੀਆਂ ਜਦੋਂ ਉੱਤੇ ਉਹ ਜੀਓ ਹਮੇਸ਼ਾ ਭਗਤ ਨੂੰ ਬਾਹਰ ਵੀ ਆਪਾਂ ਕਦੀ ਮੂੰਹ 'ਚੋਂ ਧੰਨਾ ਜੀਓ, ਨਾਮਦੇਵ ਜੀਓ, ਕਿਉਂਕਿ ਸਾਨੂੰ ਹੁਕਮ ਹੈ ਜਿੱਦਾਂ ਗੁਰੂ ਅਰਜਨ ਪਾਤਸ਼ਾਹ ਨਾਲ ਲਿਖਿਆ ਅਸੀਂ ਜੀਓ ਉਠਾਲਣਾ। ਪਹਿਲਾਂ ਤਾਂ ਇੱਕ ਇਹ ਚੀਜ਼ ਲੈਣੀ, ਬਾਕੀ ਇਸ ਭਗਤ ਦੀ ਬਾਣੀ ਮਹੱਲਿਆਂ ਤੋਂ ਬਾਅਦ ਸਭ ਤੋਂ ਪਹਿਲਾਂ ਆਏਗੀ। ਐਡਾ ਪਿਆਰ ਦਿੱਤਾ ਇਸ ਮਹਾ ਕਬੀਰ ਜੀ ਨੂੰ। ਔਰ ਥੋੜ੍ਹਾ ਜਿਹਾ ਅਸੀਂ ਭੇਦ ਹੋਰ ਖੋਲ੍ਹ ਦਈਏ ਵੀ ਕਬੀਰ ਜੀ ਉਹ 120 ਸਾਲ ਦੇ ਸੀ, 120 ਸਾਲ ਦੇ, ਔਰ ਗੁਰੂ ਨਾਨਕ ਚੜ੍ਹਦੀ ਜਵਾਨੀ 'ਚ ਸੀ ਜਦੋਂ ਇਹਨਾਂ ਦੋਨਾਂ ਦਾ ਮੇਲ ਮਗਹਰ ਦੇ ਦੇਸ਼ 'ਚ ਹੋਇਆ। ਅਸੀਂ ਉਹ ਚੀਜ਼ਾਂ ਰਿਕਾਰਡ ਕਰਾ ਰਹੇ ਹਾਂ ਅੱਜ ਵੀ ਇਹ ਸਾਰੀ ਬਾਣੀ ਕਬੀਰ ਜੀ ਉਹਨੂੰ ਐਡਾ ਮਰਤਬਾ ਦੇਣਾ ਕਿ ਗੁਰੂਆਂ ਨਾਲ ਮੇਲ ਹੋਇਆ ਸੀ ਇਹਨਾਂ ਦਾ। ਤਾਂ ਬਾਬਾ ਨਾਨਕ ਉਸ ਵੇਲੇ ਚੜ੍ਹਦੀ ਜਵਾਨੀ 'ਚ ਸਹੀ, ਜਿਸ ਵੇਲੇ ਕਬੀਰ ਸਾਹਿਬ 120 ਸਾਲ ਦੇ ਹੋ ਚੁੱਕੇ ਸੀ ਔਰ ਮਗਹਰ ਦੇ ਦੇਸ਼ 'ਚ ਰਹਿੰਦੇ ਸੀ, ਕਿਉਂਕਿ ਕਾਂਸ਼ੀ ਇਹਨਾਂ ਨਾਲ ਤਾਂ ਛੱਡੀ ਸੀ ਵੀ ਲਾਗੇ ਹੀ ਕਾਂਸ਼ੀ ਦੇ ਇੱਕ ਮਗਹਰ ਬੜਾ ਭਾਰਾ ਟਾਊਨ ਹੈ ਜਿੱਥੇ ਬਾਹਮਣਾਂ ਨਾਲ ਮਸ਼ਹੂਰ ਕੀਤਾ ਸੀ ਵੀ ਜਿਹੜਾ ਮਗਹਰ ਜਾ ਕੇ ਮਰੇਗਾ ਖੋਤੇ ਦੀ ਜੂਨ 'ਚ ਪਏਗਾ, ਜਿਹੜਾ ਬਨਾਰਸ 'ਚ ਮਰੇਗਾ ਸਾਡੇ ਕੋਲ ਇੱਥੇ ਉਹਦੀ ਮੁਕਤੀ ਹੋਊਗੀ। ਇਸ ਕਰਕੇ ਉਜਾੜ ਨਗਰ ਪਿਆ ਸੀ, ਉੱਥੇ ਬਹੁਤ ਵੀ ਬਹੁਤ ਏ ਅਤੇ ਮਤਲਬ ਸਰਾਫਿਆ ਜਗ੍ਹਾ ਹੈ। ਤਾਂ ਕਬੀਰ ਸਾਹਿਬ ਜੀ ਨੇ ਸਾਨੂੰ ਸ਼ਬਦ ਦਿੱਤਾ, ਹਿਸਟਰੀ ਉਹ ਸੱਚੀ ਜਿਹੜੀ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਤਾਂ ਨਾਲ ਆਪ ਲਿਖੀ ਹੋਵੇ। ਕਬੀਰ ਜੀ ਉਹਨਾਂ ਅਸੀਂ ਇਹ ਤਾਂ ਚੀਜ਼ਾਂ ਦੇ ਰਹੇ ਹਾਂ ਵੀ ਅਸੀਂ ਜੋ ਵੀ ਚੀਜ਼ ਖੋਜ ਕਰ ਰਹੇ ਹਾਂ ਦੁਨੀਆ ਤੁਹਾਨੂੰ ਪੁੱਛੇਗੀ ਵੀ ਇਹ ਧੱਦਾ ਲਫਜ਼ ਕਿੱਦਾਂ ਲਿਖ ਦਿੱਤਾ ਕਬੀਰ। ਅਤੇ ਗੁਰੂਆਂ ਬਹੁਤ ਸਾਰੇ ਸਾਡੇ ਇੰਨੇ ਜ਼ਬਰਦਸਤ ਅਟੈਕ ਹੋ ਰਹੇ ਨੇ ਅੱਜ ਤੋਂ ਨਹੀਂ ਕੋਈ 30 ਸਾਲ ਤੋਂ, ਜਦੋਂ ਦੀ ਮੈਨੂੰ ਮੈਂ ਇਸ ਬੰਨੇ ਲੱਗਾ ਹਾਂ ਜਾਂ ਸਾਰੇ ਅਸੀਂ 30 ਸਾਲ ਤੋਂ ਰੌਲਾ ਪਾਇਆ ਹਿੰਦੁਸਤਾਨ ਨਾਲ ਵੀ ਗੁਰੂਆਂ ਨੇ ਭਗਤਾਂ ਦੀ ਬਾਣੀ ਨਕਲ ਕੀਤੀ ਕਿ ਆਪਣੇ ਗ੍ਰੰਥ 'ਚ ਪਾ ਲਈ ਹੈ। ਔਰ ਬੜੇ ਬੜੇ ਕਬੀਰ ਪੰਥੀਏ ਸਾਡੀ ਸਿੱਖੀ ਨੂੰ ਤਾਂ ਹੋਸ਼ ਹੀ ਨਹੀਂ ਹੈ ਵੀ ਕੀ ਹੋ ਰਿਹਾ ਸਾਡੇ ਨਾਲ। ਔਰ ਸ਼੍ਰੋਮਣੀ ਕਮੇਟੀ ਜਾਂ ਸਾਰੀ ਸਿੱਖੀ ਕੋ ਸਿੱਖੀ ਉਸ ਬੰਨੇ ਨਹੀਂ ਲੱਗ ਰਹੀ ਜਿਸ ਬੰਨੇ ਕਿ ਸਾਨੂੰ ਢਾਹ ਲਾਈ ਜਾ ਰਹੀ ਹੈ। ਸਾਰੇ ਹਿੰਦੁਸਤਾਨ 'ਚ ਮਸ਼ਹੂਰ ਕੀ ਆਹੋ ਰੱਬ ਕੇ ਵੀ ਧੱਦਾ ਕਿੱਥੋਂ। ਕਬੀਰ ਜੀ ਉਹ ਜਿਸ ਵੇਲੇ ਉਹਨਾਂ ਨਾਲ ਉਹ ਸਾਰੇ ਐਸੇ ਹਿੰਦੁਸਤਾਨ ਦੇ ਵਿੱਚ ਲਿਖਤੀ ਸਾਡੇ 'ਤੇ ਹਮਲੇ ਹੋ ਰਹੇ ਨੇ ਵੀ ਕਬੀਰ ਜੀ ਉਹ ਕਿਤੇ ਸਿੱਖ ਗੁਰੂ ਨਾਨਕ ਥੇ, ਕਬੀਰ ਜੀ ਉਹ ਇਤਨੇ ਬੜੇ ਭਗਤ ਆਇਆ ਉਨਕੇ ਸ਼ਿਸ਼ ਥੇ ਜੇ ਗੁਰੂ ਨਾਨਕ, ਤਭੀ ਤੋ ਉਹਨੇ ਉਨਕੀ ਬਾਣੀ ਨਕਲ ਕਰ ਕਰ ਹੀ ਆਪਣੇ ਗ੍ਰੰਥਾਂ ਵਿੱਚ ਚੜ੍ਹਾ ਲਈ ਹੈ। ਅਸੀਂ ਉਹ ਚੀਜ਼ ਦਿੰਦੇ ਹਾਂ ਵੀ ਜੇ ਅਸੀਂ ਬਾਣੀ 'ਤੇ ਵਿਸ਼ਵਾਸ ਕਰੀਏ ਅਤੇ ਜਿਹੜੇ ਕਰਮਖੰਡ ਦੇ ਵਾਸੀ ਭਗਤ ਨੇ ਉਹ ਬੜੀ ਬਰੀਕ ਚੀਜ਼ ਹੈ ਜਿਸ ਕਰਕੇ ਸਾਡੇ ਪੰਜਾਬ 'ਚ ਸੰਤ ਜਨ ਜਾਂ ਸਾਧੂ ਜਾਂ ਸੰਤ ਸਾਧ ਸਾਰ ਬੰਦਿਆਂ ਨੂੰ ਕਹੀ ਜਾਣ ਕੇ, ਜਦਕਿ ਗੁਰੂ ਕਾਲ ਵੇਲੇ ਸਾਰੇ ਭਾਈ ਕਲਾਉਂਦੇ ਸੀ, ਭਾਈ ਤਾਰੂ ਸਿੰਘ, ਭਾਈ ਦਇਆ ਸਿੰਘ, ਭਾਈ ਮਨੀ ਸਿੰਘ। ਲੇਕਿਨ ਸਾਡੇ ਰੀਸ ਕਿੱਥੋਂ ਚੱਲੀ ਵੀ ਅਸੀਂ ਆਪਣਾ ਵਿਰਸਾ ਨਹੀਂ ਸਾਂਭ ਰਹੇ, ਵੀ ਸਾਡੀ ਬਾਣੀ 'ਚ ਸੰਤ ਜਨ ਜਿੱਥੇ ਪਲੂਰ ਰਾਜਾ ਹੈ ਬਹੁਤੇ, ਉਹ ਕਰਮਖੰਡ ਦੇ ਵਾਸੀ ਭਗਤ ਨੇ ਜਿਹਨਾਂ ਦੀ ਬਾਣੀ ਹੈ ਬਾਣੀ ਗੁਰੂ ਗ੍ਰੰਥ ਸਾਹਿਬ 'ਚ। ਇਸ ਕਰਕੇ ਉਹ ਕਬੀਰ ਸਾਹਿਬ ਦਾ ਸ਼ਬਦ ਆਉਂਦਾ ਹੈ ਵੀ ਪਹਿਲੇ ਦਰਸ਼ਨ ਮਗ ਹਰ ਪਾਇਓ ਫਿਰ ਕਾਂਸ਼ੀ ਲੌਟ ਹੈ। ਆਹਾ, ਕਬੀਰ ਸਾਹਿਬ ਨੂੰ ਜਦੋਂ ਇੱਥੇ ਤੱਕ ਹੋ ਗਿਆ ਅਖੀਰ ਲਈ, ਉਹਨਾਂ ਨਾਲ ਕਿਹਾ ਵੀ ਇਹ ਕਿਉਂਕਿ ਬਹੁਤ ਵੈਰੀ ਹੋ ਗਏ ਸੀ ਬ੍ਰਹਮਣ ਔਰ ਸਾਰੇ ਇਸ ਭਗਤ ਦੇ, ਉਹਨਾਂ ਨੇ ਕਿਹਾ ਵੀ ਇਹ ਕਿੱਥੋਂ ਇਹ ਨਿਗਾਹ ਜਿਹਾ ਜੁੜਾ ਨਹੀਂ ਵਸ ਆਉਂਦਾ ਸਾਰਾ, ਉਹਨੂੰ ਇਹਨੂੰ ਮਾਰ ਕਈ ਵਾਰੀ ਗੰਗਾ 'ਚ ਸੁੱਟਿਆ, ਹਾਥੀ ਮੋਹਰੇ ਸੁੱਟਿਆ, ਇਹ ਇੱਕੋ ਹੀ ਨਹੀਂ ਕਾਬੂ ਆਉਂਦਾ। ਅਤੇ ਉਹ ਉਹਨਾਂ ਨਾਲ ਫੈਸਲਾ ਫਿਰ ਅਖੀਰ 'ਤੇ ਕੀਤਾ ਜਦੋਂ ਉਹਨਾਂ ਦੀ ਵੱਡੀ ਉਮਰ ਹੋ ਗਈ ਸੀ, ਉਹ ਨਗਰ 'ਤੇ ਕੋਈ ਨਹੀਂ ਸੀ ਜਾਂਦਾ, ਤਾਂ ਕਬੀਰ ਸਾਹਿਬ ਨੇ ਕਿਹਾ ਚਲੋ ਵਹੀਂ ਵਾਸਾ ਕਰੇਂਗੇ। ਪਹਿਲਾਂ ਕਾਂਸ਼ੀ ਰਹਿੰਦੇ ਸੀ ਔਰ ਉਹ ਜੁਲਾਹ ਪੱਟੀ 'ਚ ਰਹਿੰਦੇ ਸੀ, ਮੈਂ ਉਹ ਸਾਰੀ ਦੇਖੀ ਹੈ ਕਿਉਂਕਿ ਮੈਂ ਉੱਥੇ ਇੰਜੀਨੀਅਰਿੰਗ ਬਨਾਰਸ ਇੰਜੀਨੀਅਰਿੰਗ ਕਾਲਜ ਤੋਂ ਕੀਤੀ ਹੈ, ਅਤੇ ਉਹ ਜੁਲਾਹ ਪੱਟੀ 'ਚ ਮੈਂ ਸਾਰੀ ਦੇਖੀ। ਉੱਥੋਂ ਬਾਅਦ ਉਹ ਕਹਿੰਦੇ ਖੋਲ ਬਿਲਕੁਲ ਠੀਕ ਮਿਲਦੀ ਗਈ ਔਰ ਸ਼ਬਦ ਮਿਲ ਗਿਆ ਸਾਨੂੰ, ਔਰ ਕਹਿੰਦੇ ਫਿਰ ਮਗ ਹਰ ਜਾ ਕੇ ਉੱਥੇ ਪਹਿਲਾਂ ਦਰਸ਼ਨ ਅਕਾਲ ਪੁਰਖ ਦੇ ਖੁੱਲ੍ਹੇ ਉਹਨਾਂ ਨੂੰ ਉੱਥੇ ਹੋਏ। ਕਹਿੰਦੇ ਫਿਰ ਜਿਸ ਵੇਲੇ ਦਰਸ਼ਨ ਹੋ ਗਏ ਉੱਥੇ ਕਾਫੀ ਚਿਕਰ ਰਹੇ, ਉੱਥੇ ਹੀ ਮੇਲ ਗੁਰੂ ਨਾਨਕ ਪਾਤਸ਼ਾਹ ਦਾ ਹੋਇਆ ਹੈ। ਔਰ ਉਹ ਦੋਨਾਂ ਮਹਾਂਪੁਰਖਾਂ ਨਾਲ ਆਪ 'ਚ ਫਿਰ ਬਾਣੀ ਆਪਣੀ ਦਿੱਤੀ ਔਰ ਉਹਨਾਂ ਕੋਲੋਂ ਉਹਨਾਂ ਦੀ ਲਈ। ਔਰ ਐਸੀ ਜਿਹੜੇ ਬ੍ਰਹਮ ਦੇਵਤਾ ਹੁੰਦੇ ਆ ਬੜੇ ਬੜੇ, ਉਹ ਇੱਕ ਮਿੰਟ 'ਚ ਲਿਪੀ ਸਿੱਖ ਸਕਦੇ, ਉਹਨਾਂ ਨੂੰ ਕੀ ਮੁਸ਼ਕਲ ਹੈ ਉਡਾ ਸਮਝ। ਜਾਂ ਗੁਰੂ ਨਾਨਕ ਦਾ ਮੇਲ ਹੋਇਆ ਔਰ ਉਹਨਾਂ ਨਾਲ ਸਭ ਕੁਝ, ਉਹਨਾਂ ਨੇ ਕਿਹਾ ਵਾਹ ਨਾਨਕ ਵਾਹ। ਆਉਂਦਾ ਹੈ ਪੁਰਾਣੀ ਤੋਂ ਪੁਰਾਣੀ ਹਿਸਟਰੀ ਵਿੱਚ, ਜਿਹੜੀ ਇੰਗਲੈਂਡ 'ਚ ਜਨਮ ਸਾਖੀ ਪਈ ਹੈ ਜਾਂ ਸਾਰੀਆਂ ਪੁਰਾਣੀਆਂ ਤੋਂ ਅਸੀਂ ਖੋਜ ਕੀਤੀ ਔਰ ਸਾਨੂੰ ਮਿਲਦੇ ਤੁਰੇ ਗਏ। ਗੁਰੂ ਨਾਨਕ ਗੁਰੂ ਅੰਗਦ ਪਾਤਸ਼ਾਹ ਦੇ ਨਾਲ ਨਾਲ ਗੁਰੂ ਅੰਗਦ ਜੀ ਨੇ ਤੋ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਇੰਨੀ ਗਰੀਬੀ ਸੀ ਉਹਨਾਂ 'ਚ, ਉਹ ਜਿਸ ਵੇਲੇ 120 ਸਾਲ ਦੇ, ਉਹਨਾਂ ਦੀ ਫੋਟੋ ਅਸਲ ਅਸੀਂ ਲੱਭ ਲਈ ਹੈ ਕਬੀਰ ਸਾਹਿਬ ਦੇ ਲੰਮੇ ਬਾਲ ਪਿੱਛੇ ਔਰ ਬੈਠੇ ਆ ਸਿੰਘਾਸਣ 'ਤੇ ਔਰ ਉੱਤੇ ਟੋਪੀ। ਮੈਨੂੰ ਸਾਰੀਆਂ ਹੁਣ ਲਾਲ ਸਿੰਘ ਜਾਂ ਮੇਰੇ ਕਬੀਰ ਪੰਥੀਆਂ ਕੋਲੋਂ ਬੜੀ ਖੋਜ ਮਿਲੀ ਔਰ ਉਹਨਾਂ ਦੇ ਬੜੇ ਬੜੇ ਲੰਮੇ ਬਾਲ ਸੀ ਪਿੱਛੇ, ਦੌੜੀ ਸੀ ਪੂਰੀ ਹੈ, ਹੁਣ ਵੀ ਉਹੀ ਉਹ ਮੰਨਦੇ ਨੇ। ਔਰ ਜਦ ਬੰਦੇ ਗੁਰੂ ਨਾਨਕ ਗਏ ਸਿੰਘਾਸਣ 'ਤੇ ਬੈਠੇ ਸੀ ਮਾਗਾ, ਔਰ ਉਹਨਾਂ ਨਾਲ ਗੁਰੂ ਮਹਾਰਾਜ ਲੈਣੇ ਨੂੰ ਪਿੱਛੇ ਛੱਡ ਕੇ ਰਹਿਣਾ ਜੀ ਨੂੰ, ਅਤੇ ਦਰਵਾਜ਼ੇ ਪਰੇ ਅੰਦਰ ਜਾ ਕੇ ਅਤੇ ਸਿੰਘਾਸਣ ਦੇ ਥੱਲੇ ਬੈਠ ਗਏ। ਅਤੇ ਗੁਰੂ ਨਾਨਕ ਹਰੇ 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 ਨਾਨਕ ਤੂੰ ਕਿਆ ਕਰ ਰਿਹਾ, ਮੈਂ ਤਾਂ ਗੁਰੂ ਹੂੰ, ਤੁਮ ਤੋ ਜਗਤ ਗੁਰੂ ਹੋ, ਯਹਾਂ ਆਓ ਸਿੰਘਾਸਣ ਪਰ ਬੈਠੋ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਹੀਂ ਨਹੀਂ ਆਪ ਹੀ ਇਸ ਕੇ ਲਾਇਕ, ਮੈਂ ਨੀਚੇ ਬੈਠਦਾ ਹਾਂ। ਅਰੇ ਵੋ ਤੂੰ ਕੌਣ ਛੋੜ ਆਏ ਹੋ ਵਹਾਂ, ਕਹਿੰਦੇ ਜੀ ਵੋ ਆਪਕਾ ਹੀ ਸ਼ੇਸ਼ ਹੈ। ਕਹਿੰਦੇ ਬਈ ਉਸਕੋ ਅੰਦਰ ਲਾਓ, ਇਸ਼ਾਰਾ ਕੀਤਾ। ਅਰੇ ਨਾਨਕ ਇਸਕਾ ਕਿਆ ਨਾਮ ਰੱਖਾ ਹੈ, ਕਹਿੰਦਾ ਜੀ ਜੇ ਇਸਕਾ ਅੰਗਦ ਨਾਮ ਰੱਖਾ ਹੈ। ਅਰੇ ਨਾਨਕ ਜੇ ਤਾਂ ਤੁਹਾਨੂੰ ਆਪਣਾ ਜੈਸਾ ਹੀ ਬਣਾ ਲਿਆ, ਨਾਨਕ ਤੇਰਾ ਪੰਥ ਚੜੇਗਾ ਮੇਰਾ ਪੰਥ ਨਹੀਂ ਚੜੇਗਾ, ਕਿਉਂਕਿ ਮੈਂ ਆਪਣੇ ਜੈਸਾ ਕੋਈ ਬਣਾ ਨਹੀਂ ਸਕਾ। ਔਰ ਅਸੀਂ ਇੱਥੇ ਬਾਣੀ ਦੀ ਟੋਕ ਦਿੰਦੇ ਹਾਂ, ਕਬੀਰ ਸਾਹਿਬ ਨਾਲ ਬਾਣੀ ਲਿਖੀ ਜਿਹੜੀ ਅੱਜ ਕੱਲ੍ਹ ਸਾਰੇ ਪੁਜਾਰੀ ਟੋਲਾ ਮੈਂ ਕਹਿੰਦਾ ਹੁਣ ਨਾ, ਲੇਕਿਨ ਮੈਂ ਅੱਜ ਕੱਲ੍ਹ ਕਹਿਣਾ ਛੱਡ ਦਿੱਤਾ ਕਿਉਂਕਿ ਕਿਸੇ ਦਾ ਕਸੂਰ ਨਹੀਂ ਆ, ਪਰ ਪੂਜਾ ਅਤੇ ਪੰਗ ਨਾਲ ਸਾਰੇ ਪੂਜਾ ਜਿੰਨਾ ਵੀ ਸਾਡਾ ਪੰਥ ਦੇ ਢਿੱਡ 'ਚ ਇਹ ਪੂਜਾ ਦਾ ਪੈਸਾ ਜਾ ਰਿਹਾ ਜਾਂ ਸਾਰਿਆਂ ਦਾ। ਉਸ ਵੇਲੇ ਮਹਾਰਾਜ ਨੇ ਕਿਹਾ, ਕਬੀਰ ਦਾ ਸਲੋਕ ਆਉਂਦਾ, ਕਬੀਰ ਬੁੱਢਾ ਬੰਸ ਕਬੀਰ ਕਾ, ਡੁੱਬ ਗਿਆ ਮੇਰਾ ਪਰਿਵਾਰ ਜਾਂ ਮੇਰੀ ਜਿਹੜੀ ਪੁਸ਼ਤ ਹੈਗਾ, ਬੁੱਢਾ ਡੁੱਬ ਗਿਆ, ਬੁੱਢਾ ਬੰਸ ਕਬੀਰ ਕਾ ਉਪਜੇ ਅਪੂਤ ਕਮਾਲ, ਮੇਰਾ ਕਮਾਲਾ ਪੁੱਤਰ ਹੋਇਆ। ਕਹਿੰਦਾ ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ। ਇਹ ਦੌੜ ਦੌੜ ਪੂਜਾ ਦੇ ਧਾਮ ਨੂੰ ਪੈਂਦਾ, ਮੱਥਾ ਜੋ ਟੇਕਦੀ ਜਾਂ ਦੁਨੀਆ ਸਾਰੀ ਆਉਂਦੀ ਆ, ਸਾਰੀਆਂ ਜਿਹੜੀਆਂ ਚੀਜ਼ਾਂ ਮੇਰੇ ਕੋਲ, ਇਹ ਸਿਮਰਨ ਛੱਡ ਕੇ ਇਹ ਚੀਜ਼ਾਂ ਨੂੰ ਬੜਾ ਪੈ ਰਿਹਾ। ਕਹਿੰਦਾ ਨਾਨਕ ਮੇਰਾ ਪੰਥ ਨਹੀਂ ਚੱਲੇਗਾ, ਜੇ ਤੇਰਾ ਪੰਥ ਚੱਲੇਗਾ। ਤਾਂ ਗੁਰੂ ਮਹਾਰਾਜ ਬਹੁਤ ਗਰੀਬੀ 'ਚ ਸੀ, ਇੰਨਾ ਮੋਹ ਲੈਂਦੇ ਸਾ, ਕਹਿੰਦੇ ਨਹੀਂ ਆਪ ਹੀ ਆ। ਤਾਂ ਉਸ ਵੇਲੇ ਮਾਘਹਰ ਦੇਸ਼ ਦੇ ਵਿੱਚ ਦੋਨਾਂ ਮਹਾਂਪੁਰਖਾਂ ਦਾ ਮੇਲ ਹੋਇਆ, ਔਰ ਉਹਨਾਂ ਕੋਲ ਉਹਨਾਂ ਦੀ ਬਾਣੀ ਲੇਖਣ ਨੂੰ ਦੇ ਗਏ। 120 ਸਾਲ ਦੇ ਹੋ ਚੁੱਕੇ ਸੀ। ਉੱਥੋਂ ਬਾਅਦ ਪਰ ਉਹ ਵੀ ਸ਼ਬਦ ਆ ਗਿਆ, ਸਾਰਾ ਕੁਛ ਉਹਨਾਂ ਨੇ ਲਿਖਿਆ ਵੀ ਪਹਿਲੇ ਦਰਸ਼ਨ ਮਾਘਹਰ ਪਾਇਓ ਫੋਨ, ਫੋਨ ਕਹਿੰਦੇ ਲੌਟ ਕੇ ਆਉਣ ਨੂੰ, ਬਾਣੀ 'ਚ ਬਹੁਤ ਵਾਰੀ ਆਏਗਾ ਫੋਨ ਲਫਜ਼, ਫੁਨੇ। ਜਪੋ ਤਾਂ ਇੱਕੋ ਨਾਮਾ ਅਵਰ ਨਰਾਫਲ ਕਾਮਾ, ਇਹ ਮਨ ਈਟੀ ਹਾਥ ਕਰੋ ਫੁਨੇ, ਫੁਨੇ ਬਾਲ ਜਵਾਨੀ ਔਰ ਬਿਰਧ ਫੁਨੇ, ਤੀਨ ਫੁਨੇ ਹੁੰਦਾ ਦਾ ਰੀਅਟੈਲੀਏਸ਼ਨ, ਮੁੜ ਕੇ ਇੱਕ ਵਾਰੀ ਗਾਂਹ ਨੂੰ ਜਾਣਾ, ਇੱਕ ਵਾਰੀ ਮੁੜ ਕੇ ਪਿੱਛੇ ਨੂੰ ਆਉਣਾ, ਉਹਦਾ ਮੁੜ ਕੇ ਆਉਣਾ ਨਾ ਉਹਨੂੰ ਰੀਅਟੈਲੀਏਸ਼ਨ ਕਹਿੰਦੇ, ਉਹਨੂੰ ਕਹਿੰਦੇ ਮੁੜ ਕੇ ਆਉਣ ਨੂੰ। ਇਸ ਕਰਕੇ ਜਿਹੜਾ ਮਨ ਬਾਹਰ ਜਾਂਦਾ ਇਹ ਮੁੜ ਕੇ ਵਾਪਸ ਲਿਆਉਣਾ, ਇਹਨੂੰ ਫੁਨੇ ਜਾਂ ਬਾਲ ਜਵਾਨੀ ਔਰ ਬਿਰਧ ਫੁਨ, ਤੀਨ ਅਵਸਥਾ ਮੁੜ ਮੁੜ ਆਉਣਗੀਆਂ ਤੇਰੇ 'ਤੇ, ਕਿਉਂਕਿ ਅਗਲੀ ਵਾਰੀ ਫਿਰ ਤੂੰ ਨਾਮ ਨਹੀਂ ਜਪਿਆ, ਤੈਨੂੰ ਫਿਰ ਜੰਮਣ ਮਿਲਣਾ ਪੈਣਾ, ਤੂੰ ਬੱਚਾ ਬਣੇਗਾ, ਫਿਰ ਜਵਾਨ, ਫਿਰ ਬੁੱਢਾ, ਫਿਰ ਮਰੇਗਾ ਕਿਉਂਕਿ ਨਾਮ ਨਹੀਂ ਜਪਦਾ, ਫਿਰ ਇਹ ਤੈਨੂੰ। ਇਸੇ ਕਰਕੇ ਹਰ ਇੱਕ ਲਈ ਨਾਮ ਜ਼ਰੂਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਬਾਲ ਜਵਾਨੀ ਔਰ ਬਿਰਧ ਫੁਨ, ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਵੇਣ ਬਿਰਥਾ ਸਾਹਿਬੀ ਮਾਂ। ਤੋ ਉਸ ਮਹਾਰਾਜ ਬਾਬਾ ਗੁਰੂ ਕਬੀਰ ਜੀ ਉਹਨੇ ਸ਼ਬਦ ਦਿੱਤਾ, ਪਹਿਲੇ ਦਰਸ਼ਨ ਮਾਘ ਹਰ ਪਾਇਓ ਫੁਨ, ਫੁਨੇ ਕਾਸ ਵਾਪਸ ਮਾਰ, ਉਹੋ ਹੀ ਚਾਲ, ਉਹੋ ਹੀ ਟਾਲ, ਉਹੋ ਹੀ ਸ਼ਬਦ ਜੋ ਸਾਡੇ ਤੋਂ ਭਗਤਾਂ ਦੀ, ਸਾਰੇ ਅਸੀਂ ਨਾਮਦੇਵ ਸਾਰਿਆਂ ਦੀ ਚੀਜ਼ਾਂ ਲਿਆਵਾਂਗੇ, ਵੀ ਨਾਮਦੇਵ ਦੀ ਬਾਣੀ ਕਿੱਥੋਂ ਲਈ ਮਹਾਰਾਜ ਨੇ, ਔਰ ਸਾਰੀ ਫਰੀਦ ਦੀ ਕਿੱਥੋਂ ਲਈ, ਉਹਨਾਂ ਕੋਲ ਜਾ ਕਹਿੰਦੇ ਸੀ, ਔਰ ਉਹਨਾਂ ਦੀ ਜਿਹੜੀ ਗੱਦੀ 'ਤੇ ਬੈਠੇ ਹੁੰਦੇ ਸੀ ਗਾਂ, ਕਿਉਂਕਿ ਫਰੀਦ ਸਾਹਿਬ ਇਹ ਐਸੀਆਂ ਚੀਜ਼ਾਂ ਜਿਹੜਾ ਸਾਨੂੰ ਫਾਣੀ 'ਤੇ ਐਸਾ ਵੀ ਸਾਡੇ ਕੋਲ ਇਹੋ ਜਿਹਾ ਵੱਡਾ ਖਜ਼ਾਨਾ ਹੈ, ਜਿਹੜਾ ਫਰੀਦ ਸਾਨੀ ਸੀ ਗੱਦੀ ਦੇ ਉੱਤੇ, ਉਹਦੇ ਕੋਲ ਗੁਰੂ ਨਾਨਕ ਜਾ ਕੇ ਉੱਥੇ ਐਸਾ ਉੱਥੇ ਉਹਨਾਂ ਕੋਲੋਂ ਫਰੀਦ ਦੀ ਸਾਰੀ ਬਾਣੀ ਲਈ। ਫਰੀਦ 400-500 ਸਾਲ ਪਹਿਲਾਂ ਦਾ ਹੋਇਆ, ਨਾਮਦੇਵ ਪਹਿਲਾਂ ਦਾ ਹੋਇਆ 200 ਸਾਲ, ਪਰ ਨਾਮਦੇਵ ਦੀ ਬਾਣੀ ਗੁਰੂ ਮਹਾਰਾਜ, ਕਿਉਂਕਿ ਸੁਲਤਾਨਪੁਰ ਲੋਧੀ ਰਹਿੰਦੇ ਸੀ, ਉੱਥੋਂ ਕੀੜੀ ਦਾ ਪੱਤਣ ਲੰਘ ਕੇ ਸ੍ਰੀ ਹਰਗੋਬਿੰਦ ਤੋਂ ਅੱਗੇ ਘੁਮਾਣਾ ਪਿੰਡ ਹੈ, ਉੱਥੇ ਘੁਮਾਣੀ ਦਿਓੜਾ ਹੈ ਨਾਮਦੇਵ ਜੀ, ਜਦੋਂ ਗਾਂ ਜਿੰਦੀ ਕੀਤੀ ਹੈ ਉਹਨਾਂ ਨੇ ਦਿੱਲੀ 'ਚ, ਉਹਨਾਂ ਨਾਲ ਨਹੀਂ ਕੀਤੀ, ਉਹ ਤਾਂ ਆਪੇ ਅਕਾਲ ਪੁਰਖ ਨਾਲ ਕੀਤੇ, ਉਹਨਾਂ ਨੇ ਸਾਫ਼ ਲਿਖਿਆ ਵੀ ਹਾਂ ਮੇਰਾ ਕੀਆ ਕਛੂ ਨਾ ਹੋਏ, ਕਰੇ ਰਾਮ ਹੋਏ ਸੋ ਹੋਏ, ਸ਼ਬਦ ਆਪਣੇ। ਉਹ ਉੱਥੋਂ ਤੰਗ ਆ ਗਿਆ ਵੀ ਉਹਨਾਂ ਤਾਂ ਰੋਜ਼ ਮੇਰੇ ਮੂਹਰੇ ਗਾਂ ਸੁੱਟ ਦਿਆ ਕਰਨੀਆਂ, ਵੀ ਜਿੰਦੀ ਘਰ ਤੋਂ ਉੱਥੋਂ ਭੱਜੇ ਆ ਕੇ ਅਤੇ ਪੰਜਾਬ ਵੱਲ ਆ ਗਏ, ਪੰਜਾਬ 'ਚ ਆਉਂਦੇ ਉਹਦੇ ਫਿਰ ਇੱਥੇ ਟਿਕ ਗਏ ਘੁਮਾਣੀ ਪਿੰਡ ਆਣ ਕੇ, ਉੱਥੇ ਮੇਰੇ ਨਾਨਕੇ ਉੱਥੇ ਲੱਗ ਗਏ। ਇਸ ਕਰਕੇ ਉਹ ਪਿੰਡਾਂ ਉਹ ਕੀੜੀ ਦਾ ਪੱਤਣ ਲੰਘ ਕੇ ਸਿੱਧਾ ਸੁਲਤਾਨਪੁਰ ਪੈਂਦਾ, ਮਹਾਰਾਜ ਉੱਥੋਂ ਜਾਂਦੇ ਸੀ, ਰਾਹ ਦੇ ਵਿੱਚ ਬਟਾਲੇ ਸਹੁਰੇ ਸੀ ਇਹਨਾਂ ਦੇ ਗੁਰੂ ਨਾਨਕ ਦੇ, ਉਹ ਰਾਹ ਦੇ ਵਿੱਚੋਂ ਨਾ ਉਸ ਡੇਰੇ 'ਤੇ ਰਹੋ, ਬੜਾ ਭਾਰਾ ਭਾਈ ਸਾਹਿਬ ਜੀ ਉੱਥੇ ਬੈਠੇ, ਅਸੀਂ ਖੋਜ ਕੀਤੀ, ਉਹ ਕਹਿੰਦਾ ਕਿ ਉਹ ਦੇਖੋ ਅਸਲ ਜਗ੍ਹਾ ਨੂੰ ਕੋਈ ਪੁੱਛਦਾ ਹੀ ਨਹੀਂ ਹੈ, ਨਾਮਦੇਵ ਜੀ ਕੋਲੋਂ ਉੱਥੋਂ ਜਿਹੜੇ ਬੈਠੇ ਉੱਥੋਂ ਉਹਨਾਂ ਦੀ ਬਾਣੀ ਲਈ ਅਤੇ ਸਾਰੇ ਹਮੇਸ਼ਾ। ਇਸ ਕਰਕੇ ਜਿਹੜੀ ਭਗਤਾਂ ਦੀ ਆਹ ਜਿਹੜੀ ਬਾਣੀ ਹੈ ਆਈ ਅਰਧ ਤਾਂ 35 ਜਿਹੜੇ ਬ੍ਰਹਮ ਦੇਵਤਾ ਹੁੰਦੇ, ਇੱਕ ਮਿੰਟ 'ਚ ਪੰਜਾਬੀ ਸਭ ਕੁਛ ਸਿੱਖ ਸਕਦੇ, ਲੇਕਿਨ ਸਦਾ ਯਾਦ ਰੱਖੋ ਜਿੱਥੇ ਬਾਣੀ 'ਚ ਸੰਤ ਜਨ ਆ ਜਾਣ ਉਹ ਨੇ ਜਿਹਨਾਂ ਦੀ ਚੜ੍ਹਾਈ ਕਰਮ ਖੰਡ ਤੱਕ ਹੈ, ਔਰ ਨਾ ਮਰਦੇ ਹੁੰਦੇ ਰੋਜ਼ ਪੜ੍ਹਦੇ ਹੋ ਜਪਜੀ 'ਚ, ਨਾ ਉਹ ਮਰੇ ਨਾ ਠਾਗੇ ਜਾਏ ਜਾਣੀ ਕਿ ਰੰਬ ਖੋਰੇ ਕਦੋਂ ਦਾ ਰੱਬ ਹੈ, ਕਦੋਂ ਦੇ ਭਗਤ ਹੈ, ਕਿੰਨੀਆਂ ਕੁ ਉੱਥੇ ਤਿੱਥੇ ਭਗਤ ਵਸੇ ਕਹਿ ਲਓ ਨਹੀਂ ਹੈ, ਉੱਥੇ ਕੇ ਲੋਏ ਕੇ ਲੋਹਾਂ ਪੂਰੀਆਂ ਭਰੀਆਂ ਪਈਆਂ, ਜਾਉਂਦਾ ਰੱਬ ਹੈ, ਉਹਦੇ ਭਗਤ ਹੈ, ਨਾ ਉਹ ਮਰਦੇ ਆਪਣੇ ਜਨ ਪਰ ਉਹ ਭੇਜਦਾ ਰਹਿੰਦਾ, ਦੁਨੀਆਂ 'ਚ ਆਉਂਦੇ ਰਹਿੰਦੇ ਹੁਣ ਸਾਰੇ, ਤੋ ਜਨ ਪਰ ਉਪਕਾਰੀ ਆਏ ਜੀ ਆਦਾਮ ਦੇ ਭਗਤੀ ਲਾਇਨ ਹਰਸਿਮ ਲੈਣ ਮਨਾਏ, ਉਹ ਜੰਮਣ ਮਰਨ 'ਚ ਨਹੀਂ ਹੁੰਦੇ, ਲੇਕਿਨ ਉਹ ਆਉਂਦੇ ਹੈ ਆਪਣੇ ਪਰ ਉਪਕਾਰ ਲਈ, ਆਪਣੀ ਮੌਤ ਚਲੇ ਜਾਂਦੇ, ਉਹ ਇਸ ਕਰਕੇ ਉਹ ਸੰਤ ਜਨ ਨੇ, ਬਾਕੀ ਨਹੀਂ ਬਾ, ਕਿਉਂਕਿ ਉਹ ਕੋਈ ਪੂਰਾ ਨਹੀਂ ਕਰ, ਗੁਰੂ ਕਾਲ ਵੇਲੇ ਕਿਸੇ ਨੂੰ ਨਹੀਂ ਸੀ ਕਿਹਾ ਜਾਂਦਾ, ਭਾਈ ਕਹਿੰਦੇ ਸੀ, ਇਸ ਕਰਕੇ ਜਿਹੜੇ ਜਿੰਨੇ ਵੀ ਸੰਤ ਜਨ ਆ ਜਾਣ, ਅੱਜ ਦੀ ਅਸੀਂ ਇਹਦਾ ਤਾਂ ਬੰਨ੍ਹ ਰਹੇ ਹਾਂ ਪ੍ਰੀਫੇਸ ਦਾ, ਵੀ ਕੱਲ੍ਹ ਨੂੰ ਪੁੱਛਣਗੇ ਕਦ ਤੇ ਤੱਕ ਤੇ ਟਾ, ਤੁਹਾਨੂੰ ਅਲਰਟ ਹੋਣਾ ਪੈਣਾ ਸਿੱਖ ਕੌਮ ਨੂੰ ਵੀ ਇਹ ਸਾਰੀ ਚੀਜ਼ ਜੋ ਹੈ ਇਹ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਨਾਲ ਆਪ ਲਿਖ ਕੇ ਸਾਰਿਆਂ ਨੂੰ ਦਿੱਤੀ ਹੈ ਸਾਰੀ, ਇਸ ਕਰਕੇ ਜਾਂ ਗੁਰੂਆਂ ਨਾਲ ਇਕੱਠੀ ਕਰਕੇ ਮਿਹਨਤ ਕਰਕੇ ਆਪਣੀ ਉੱਥੋਂ ਲਿਆਉਂਦੀ ਹੈ, ਔਰ ਗੁਰਮੁਖੀ ਲਿਪੀ, ਕਿਉਂਕਿ ਦੁਨੀਆਂ ਦੀ ਅਸੀਂ ਲਿਪੀ 'ਤੇ ਟੇਪਾਂ ਬਣਾਈਆਂ, ਵੀ ਦੁਨੀਆਂ ਦੀ ਸਭ ਤੋਂ ਮੁਕੰਮਲ ਲਿਪੀ ਜੀ ਹੈ ਤਾਂ ਸਾਡੀ ਗੁਰਮੁਖੀ ਲਿਪੀ ਹੈ, ਕਿਉਂਕਿ ਇਹਦੇ 'ਚ ਨਾਣਾ ਹੈ, ਪਾਣੀ ਆਉਂਦਾ ਨੰਨਾ, ਹਿੰਦੀ 'ਚ ਸਾਰਾ ਆਊਗਾ, ਨਾਣਾ ਨਹੀਂ ਕਹਿ ਸਕਣਗੇ, ਉਹ ਇਹ 'ਚ ਨਾਣਾ ਹੈ, ਇਹ 'ਚ ਐਸੇ ਜੋ ਹੈ, ਔਰ ਇਹ ਊੜਾ ਐੜਾ ਈੜੀ ਸੱਸਾ ਹਾਹਾ ਨਹੀਂ ਹੈ, ਇਹ ਓ ਆ ਈ ਸੱਸਾ ਹਾਹਾ ਹੈ, ਉਹ ਵਾਵਲ ਹੈ, ਉਹ ਆ ਵੀ ਆਵਾਜ਼ ਹੈ, ਅੱਖਰ ਨਹੀਂ ਹੈ, ਓ ਆ ਈ ਸੱਸੇ ਤੋਂ ਸਾਰੀਆਂ ਪੱਟੀਆਂ ਸ਼ੁਰੂ ਹੁੰਦੀਆਂ, ਤਿੰਨ ਪੱਟੀਆਂ, ਗੁਰੂ ਅਮਰਦਾਸ ਸਾਹਿਬ ਦੀ ਪੱਟੀ, ਕਬੀਰ ਜੀ ਉਹਦੀ ਪੱਟੀ, ਔਰ ਗੁਰੂ ਨਾਨਕ ਜੀ ਦੀ ਪੱਟੀ, ਲੇਕਿਨ ਇੱਕ ਅਜੀਬ ਚੀਜ਼ ਮਿਲ ਰਹੀ ਹੈ ਕਿ ਜਿਹੜੀਆਂ ਪੱਟੀਆਂ ਤਿੰਨੇ ਆਉਂਦੀਆਂ ਇਹਨਾਂ ਦੀਆਂ, ਗੁਰੂ ਅਮਰਦਾਸ ਸਾਹਿਬ ਦੀ ਔਰ ਆ 52 ਅੱਖਰੀ ਸਾਰੀ ਜਿੰਨੀ ਵੀ ਮਤਲਬ ਇਹ ਪੱਟੀਆਂ ਆਉਂਦੀਆਂ ਹੈ, ਔਰ ਗੁਰੂ ਅਮਰਦਾਸ ਸਾਹਿਬ ਦੀ ਪੱਟੀ, ਕਬੀਰ ਜੀ ਉਹਦੀ ਪੱਟੀ, ਔਰ ਗੁਰੂ ਨਾਨਕ ਦੀ ਪੱਟੀ 'ਤੇ ਕੈਸਾ ਅਜੀਬ ਲਫ਼ਜ਼ ਮਿਲਿਆ ਸਾਨੂੰ, ਜਿਹੜਾ ਕਿ ਪੰਜਾਬੀ ਲੈਂਗੁਏਜ ਡਿਪਾਰਟਮੈਂਟ ਜਾਂ ਬੜੇ ਬੜੇ ਪ੍ਰੋਫੈਸਰਾਂ ਨੇ ਕਿਹਾ ਜੀ ਉਹ ਨਿੱਕੀ ਜਿਹੀ ਉਮਰ 'ਚ ਕਿੱਦਾਂ ਪੱਟੀ ਲਿਖ ਸਕਦੇ, ਇਹਦੇ ਐਡਾ ਵੱਡਾ ਗਿਆਨ ਆ ਬਾਅਦ 'ਚ ਲਿਖਿਆ, ਇਹਦੇ 'ਤੇ ਪੱਟੀ ਗੁਰੂ ਨਾਨਕ ਦੀ ਕਹਾਣੀ ਪੜਾਉਂਦੀ ਜੀ, ਉਹਨਾਂ ਨੇ ਪੱਟੀ 'ਤੇ ਸਾਰੀ ਚੀਜ਼ ਪਾਉਂਦੇ ਨੂੰ, ਅਸੀਂ ਹੈਰਾਨ ਰਹਿ ਗਏ ਜਿਸ ਵੇਲੇ ਦੇਖਿਆ ਪੱਟੀਆਂ ਨੂੰ ਤਿੰਨਾਂ ਨੂੰ, ਔਰ ਗੁਰੂ ਨਾਨਕ ਦੀ ਪੱਟੀ ਦੇ ਉੱਤੇ ਲਿਖਿਆ ਗਿਆ ਪੱਟੀ ਲਿਖੀ, ਲਫ਼ਜ਼ ਦੇ ਉੱਤੇ ਹੈ ਗੁਰੂ ਨਾਨਕ ਨੇ ਪੱਟੀ ਲਿਖੀ ਹੈ, ਉਹ ਕਹਿ ਲਈ ਇੰਨੀ ਛੋਟੀ, ਮੈਂ ਕਹਾਂ ਛੋਟੀ ਉਮਰ 'ਚ ਇੱਕ ਇੰਡੀਅਨ ਬੀਬੀ ਹੈ ਸਾਰੀ, ਉਹ ਦੁਨੀਆ ਭਰ ਦੇ ਕੈਲੰਡਰ ਫੋਨ ਉਹਦੇ ਕੰਪਿਊਟਰ ਅੰਦਰ ਹੀ ਸੈੱਟ ਹੋਏ ਆ, ਕੈਲੰਡਰਾਂ ਡੇਟਾਂ ਸਾਰੀਆਂ ਕੁਛ ਉਹ ਸਾਰੇ ਦੇਸ਼ਾਂ 'ਚ ਫਿਰ ਰਹੀ ਹੈ, ਉਹਨੂੰ ਸਭ ਕੋਈ ਕਹਿ ਦਿਓ ਇਹ ਐਡਾ ਵੱਡਾ, ਉਹ ਬੀਬੀ ਦੇ ਅੰਦਰ ਹੀ ਕੰਪਿਊਟਰ ਫਿੱਟ ਹੈ, ਕੋਈ ਕੈਲੰਡਰ ਦੀ ਡੇਟ ਸਾਰਾ ਉਹ ਦੱਸ ਦਿੰਦੀ ਹੈ, ਇਹ ਚੀਜ਼ਾਂ ਐਸੀਆਂ ਨੇ, ਲੇਕਿਨ ਉਹ ਤਾਂ ਗੁਰੂ ਮਹਾਰਾਜ ਤਾਂ ਪਿਛਲੀ ਇੰਨੀ ਕਮਾਈ, ਲੇਕਿਨ ਉਹ ਪੱਟੀ ਦੇਖੋ ਸਾਡੀ ਐਡੀਟਿੰਗ ਗੁਰੂ ਗ੍ਰੰਥ ਸਾਹਿਬ, ਉਹਨਾਂ ਬਾਕੀਆਂ 'ਤੇ ਪੱਟੀ, ਉਹਦੇ 'ਤੇ 12 ਨੇ ਲਿਖਿਆ ਪੱਟੀ ਲਿਖੀ, ਤੋ ਇਸ ਕਰਕੇ ਪੱਟੀਆਂ ਸਾਰੀਆਂ ਤਿੰਨਾਂ ਇਹਨਾਂ ਦਾ ਬੈਕਗਰਾਊਂਡ ਸਾਰਾ ਅਸੀਂ ਤਾਂ ਅਜਿਹਾ ਵੀ ਕਿਹੜੇ ਕਿਹੜੇ ਵੱਡੇ ਸਾਡੇ ਕੋਲ ਅਣਮੁੱਲਾ ਖਜ਼ਾਨਾ ਹੈ, ਔਰ ਉਹ ਮਹਾਰਾਜ ਇੱਥੋਂ ਸ਼ੁਰੂ ਕਰਦੇ ਆ ਸ਼ਲੋਕ, ਔਰ 52 ਅੱਖਰੀ 'ਚ ਪਈ ਤਦਾ ਅਰਧੇ ਉਰਧ ਨਵੇਰਾ, ਤਦਾ ਅਰਧੇ ਉਰਧ ਨਵੇਰਾ, ਅਰਧੇ ਉਰਧੈ ਮੰਝੇ ਵਸੇਰਾ, ਅਰਧੈ ਛਾਡੇ ਉਰਧ ਜੋ ਆਵਾਂ, ਤੋ ਅਰਧੇ ਉਰਧ ਮਿਲਿਆ ਸੁਖ ਪਾਵਾਂ, 25 ਇਹ ਲੱਗੇ ਅੰਕ ਆ ਗਿਆ, ਇਹ 25ਵਾਂ ਅੰਕ ਹੈ, ਔਰ ਅੰਕ ਹਮੇਸ਼ਾ ਹੀ ਜਿੱਥੇ ਜਾ ਕੇ ਖਤਮ ਹੋਣ ਉੱਥੇ ਜਿਹੜਾ ਡਿਜਿਟ ਆਏ ਉਹ ਪਿਛਲੀ ਬਾਣੀ ਦਾ ਅੰਕ ਹੁੰਦਾ, ਤੋ ਮਹਾਰਾਜ ਕਬੀਰ ਜੀ ਉਹ ਕਹਿ ਰਹੇ ਆ ਵੀ ਮੈਂ ਵੀ ਅਰਧਾ ਉਰਧੀ ਦਾ ਅਸੀਂ ਪਿੱਛੇ ਗੁਰੂ ਨਾਨਕ ਦਾ ਡਈ ਆ ਰਹੇ ਹਾਂ ਵੀ ਉਹਨਾਂ ਦਾ ਤਰੀਕਾ ਜਪਣ ਦਾ ਕਾਂ ਕਬੀਰ ਜੀ ਉਹਦਾ ਇਹ 'ਚ ਅਰਧ ਉਰਧ ਆ ਰਿਹਾ ਹੈ, ਪਹਿਲਾਂ ਅਸੀਂ ਬਾਬੇ ਨਾਨਕ ਦਾ ਆਹ ਸਲੋਕ ਲੈ ਚੁੱਕੇ ਹਾਂ। ਇੱਕੇ ਆਖੇ ਆਖ ਹੇ ਸਬਦ ਭਾਖ ਹੇ ਅਰਧ ਉਰਧ ਦਿਨ ਰਾਤੇ ਅਰਧ ਉਰਧ ਦਿਨ ਰਾਤ ਇੱਕੇ ਆਖੇ ਆਖ ਹੇ ਸਬਦ ਭਾਖ ਹੇ ਅਰਧ ਉਰਧ ਦਿਨ ਰਾਤੇ ਅਰਧ ਉਰਧ ਦਿਨ ਰਾਤੇ। ਅਸੀਂ ਇਹ ਅਭਿਆਸ ਇਹਨਾਂ ਬਾਣੀ ਜਿੱਦਾਂ ਕਹਿੰਦੀ ਹੈ ਉੱਦਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਭਿਆਸ ਕਰਨ ਦੀ, ਵੀ ਇੱਕੇ ਅਕਾਲ ਪੁਰਖ ਨੂੰ ਇੱਕੇ ਰੱਬ ਨੂੰ ਆਖੇ ਔਰ ਆਖ ਆਖ ਕੇ ਸ਼ਬਦ ਨੂੰ ਭਾਖੇ। ਭਾਖਣਾ ਸਾਡੀ ਪੰਜਾਬੀ ਦੀ ਪਿੰਡਾਂ ਥਾਂ ਦੀ ਸ਼ੁੱਧ ਬੋਲੀ ਹੈ ਮਾਝੇ ਦੀ, ਵੀ ਚੰਗਾ ਜਿਹਾ ਮੂੰਹ ਭਾਖੀ ਕੋਈ ਚੰਗੀ ਗੱਲ ਭਾਖੀ ਪਈ ਮੂੰਹ ਦੇ ਨਾਲ ਬੋਲ ਕੇ। ਸਾਡਾ ਪਹਿਲੀ ਇੰਸਟਰਕਸ਼ਨ ਹੈ, ਪਹਿਲਾ ਸਟੈਪ ਹੈ ਵੀ ਬੋਲ ਬੋਲ ਕੇ ਨਾਮ ਜਪਣਾ ਅਸੀਂ ਭਾਖਣਾ ਹੈ। ਇਹਦੇ 'ਚ ਉੱਚੀ ਕਹਿ ਲਓ ਹੌਲੀ ਕਹਿ ਲਓ ਲੇਕਿਨ ਰਸਨਾ ਜ਼ਰੂਰ। ਇਹਦੇ ਲਈ ਐਡਾ ਹੁਕਮ ਹੈ ਸਾਨੂੰ, ਪਹਿਲੀ ਕਈ ਕਹਿੰਦੇ ਜੀ ਐਡਾ ਅਸਰ ਪੈ ਰਿਹਾ ਸਿੱਖੀ 'ਤੇ ਬੁੱਧਿਜ਼ਮ ਦਾ ਦੂਸਰਿਆਂ ਦਾ, ਕਈ ਸਮਾਧੀਆਂ ਲਾਉਣ ਲੱਗ ਪੈਂਦੇ ਪਹਿਲੇ ਸਾਰੇ ਜੀ ਇੱਥੇ ਧਿਆਨ ਰੱਖਣਾ। ਕੋਈ ਸੰਤ ਕਹਿੰਦਾ ਫਲਾਣੇ ਗੁਰੂ ਦੇ ਪੈਰਾਂ ਦੇ ਚਰਨਾਂ ਦਾ ਧਿਆਨ ਰੱਖੋ ਉੱਧਰ ਸਾਰਾ, ਸਾਡਾ ਇਹ ਨਹੀਂ ਆ, ਸਾਡਾ ਇਹ ਹੈ ਧਿਆਨ ਹੀ ਇਸੇ 'ਚ ਨਿਬੇੜੇ ਆ ਵੀ ਜੇ ਕੋਈ ਹੋਵੇ ਉਹ ਦੱਸੇ ਤਾਂ ਸਾਰਾ ਧਿਆਨ ਅਸੀਂ ਸੁਣਨ 'ਚ ਰੱਖਣਾ, ਜਿਹੜਾ ਵੀ ਜਪਦੇ ਹਾਂ ਅੰਦਰ ਉਹਨੂੰ ਸੁਣਨਾ ਹੈ। ਤੋ ਇਹਦੇ ਵਿੱਚ ਅਰਧ ਉਰਧ ਦਾ ਅਸੀਂ ਦੱਸ ਚੁੱਕੇ ਹੈ, ਇਹੋ ਲਫਜ਼ ਕਬੀਰ ਸਾਹਿਬ ਦੇ ਗਾਂ ਆਉਣਗੇ। ਅਰਧ ਮੈਨੇ ਸਿੱਧਾ ਸਾਹ ਅੰਦਰ ਖਿੱਚਣਾ, ਉਰਧ ਕਹਿੰਦੇ ਆ ਉਲਟਾ, ਇਹ ਵੀ ਬਾਣੀ 'ਚ ਹੀ ਲੈਣਾ ਉਰਧਾ ਉਲਟਾ ਕਿੱਦਾਂ। ਉਰਧ ਤਪ ਕੀ ਆ, 9 ਮਹੀਨੇ ਬੱਚਾ ਮਾਂ ਦੇ ਪੇਟ ਦੇ ਅੰਦਰ ਉਲਟਾ ਲਟਕੇ ਆਉਂਦਾ, ਉਰਧ ਤਪ ਇੰਨੀ ਉੱਥੇ ਗਰ ਅੱਗ ਹੁੰਦੀ ਆ ਉਹਨੂੰ ਬਚਾਉਣ ਵਾਲਾ, ਅਕਾਲ ਪੁਰਖ ਆਪ ਹੁੰਦਾ ਇੰਨੀ ਅੱਗ 'ਚੋਂ। ਇਸ ਕਰਕੇ ਉਹਦੀ ਜ਼ਿੰਦਗੀ ਉਹ ਸਾਰਾ ਅਰਧ ਉੱਥੇ ਅਰਧ ਉਰਧ ਕਈ ਪਿਛਲੇ ਰਿਸ਼ੀ ਮੁਨੀ ਜਾਂ ਸਾਰੇ ਕਈ ਖੂਹਾਂ 'ਚ ਉਲਟਾ ਲਟਕ ਜਾਂਦੇ ਸੀ, ਤਰ੍ਹਾਂ ਉਰਧ ਤਪ ਕਰਨਾ ਉਲਟਾ ਕਰਨਾ। ਇਸ ਕਰਕੇ ਸਾਡਾ ਉਰਧ ਹੈ ਸਾਹ ਬਾਹਰ ਨੂੰ ਕੱਢਣਾ, ਸਿੱਧਾ ਸਾਹ ਖਿੱਚਣਾ ਅੰਦਰ ਨੂੰ ਅਰਧ ਅਤੇ ਉਹ ਉਰਧ। ਇਸ ਕਰਕੇ ਇਹਨਾਂ ਨੂੰ ਦੋਨਾਂ ਔਰ ਇੱਕ ਅਕਾਲ ਪੁਰਖ ਨੂੰ ਕਹਿਣਾ, ਕਿਸੇ ਦਾ ਹੋਰ ਨਾਮ ਨਹੀਂ, ਦੇਵਤੇ ਦਾ ਨਹੀਂ, ਕਿਸੇ ਦਾ ਨਹੀਂ। ਇਹ ਸਲੋਕ ਗੁਰੂ ਨਾਨਕ ਪਾਤਸ਼ਾਹ ਦਾ ਕਹਿ ਰਿਹਾ, ਇੱਕੇ ਆਖੇ ਆਖ ਹੇ ਸਬਦ ਭਾਖ ਹੇ ਅਰਧ ਉਰਧ ਦਿਨ ਰਾਤੇ ਅਰਧ ਉਰਧ ਦਿਨ ਰਾਤੇ। ਔਰ ਇਹਦੇ 'ਚ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਧਿਆਨ ਕਿੱਥੇ ਰੱਖਣਾ, ਕਹਿੰਦਾ ਉਹ 'ਤੇ ਕੋਈ ਚੀਜ਼ ਹੈ ਹੀ ਨਹੀਂ, ਧਿਆਨ ਸੁਣਨ 'ਚ ਰੱਖਣਾ। ਆਖਣਾ ਵੀ ਬੜਾ ਮੁਸ਼ਕਲ ਹੈ, ਸੁਣਨਾ ਉਹਦਾ ਹੋਰ ਵੀ ਮੁਸ਼ਕਲ ਹੈ। ਇਸ ਕਰਕੇ ਅਭਿਆਸ ਕਰਨ ਲੱਗੇ ਮਨ ਨੂੰ ਟੋਕ ਟੋਕ ਕੇ, ਕੋਈ ਵਿਚਾਰ ਕੋਈ ਚੀਜ਼ ਇਹਦਾ ਬਾਹਰ ਨਹੀਂ ਜਾਣ ਦੇਣੀ ਔਰ ਅੰਤਰਮੁਖੀ ਹੋ ਕੇ ਜਪਣਾ ਹੈ। ਜੇ ਤੂੰ ਪ੍ਰੈਕਟਿਸ ਕਰ ਗਿਆ ਗੁਰੂ ਨਾਨਕ ਪਾਤਸ਼ਾਹ ਐਵੇਂ ਦੋਵਾਂ ਲਾਈਨਾਂ 'ਚ ਮੁਕਤ ਪਦਾਰਥ ਦੇ ਰਹੇ ਨੇ। ਉਹ ਕਹਿ ਰਹੇ ਨੇ ਵੀ ਜੇ ਤੂੰ ਅੰਦਰ ਰੱਖ ਕੇ ਧਿਆਨ ਜਪਣਾ ਸਿੱਖ ਗਿਆ ਤਾਂ ਤੂੰ ਮੁਕਤੀ ਦਾ ਪਦਾਰਥ ਦੇ ਦੁਆਰ ਤੱਕ ਪਹੁੰਚ ਜਾਏਗਾ। ਐਸਾ ਗੁਰੂ ਨਾਨਕ ਦਾ ਕਲੀਅਰ ਕੀਤਾ, ਜਿਹੜਾ ਗੀਤਾ ਸਾਰੀ ਗੀਤਾ ਦਾ ਨਿਚੋੜ ਹੈ ਮੁਕਤ ਪਦਾਰਥ। ਪਤਾ ਹੀ ਨਹੀਂ ਲੱਗਦਾ, ਕ੍ਰਿਸ਼ਨ ਮਹਾਰਾਜ ਨੂੰ ਪਤਾ ਲੱਗ ਗਿਆ ਸੀ ਮੁਕਤੀ ਦਾ। ਮੁਕਤ ਪਦਾਰਥ ਜਿਹੜਾ ਹੈ ਤੀਸਰਾ ਪਦਾਰਥ ਹੈ, ਪਹਿਲਾ ਹੈ ਜਨਮ ਪਦਾਰਥ। ਸਾਨੂੰ ਮਾਨਸ ਜਨਮ ਵੀ ਇੱਕ ਐਸੀ ਅਮੋਲਕ ਚੀਜ਼ ਮਿਲੀ ਹੈ, ਜਨਮ ਪਦਾਰਥ। ਫਿਰ ਮਾਨਸ ਜਨਮ ਦੇ ਵਿੱਚ ਅਸੀਂ ਆ ਗਿਆਨ ਲੈਣਾ ਹੈ ਸਾਰਾ ਪਰਮੇਸ਼ਰ ਦਾ, ਬ੍ਰਹਮ ਗਿਆਨ। ਜੇ ਉਹ ਨਹੀਂ ਲੈਂਦੇ ਅਸੀਂ ਪਸ਼ੂਆਂ ਨਾਲੋਂ ਵੀ ਭੈੜੇ ਹਾਂ, ਜੇ ਸਾਡੀ ਜੂਨ 'ਚ ਗਿਆਨ ਨਹੀਂ ਆ। ਅਗਲਾ ਹੈ ਗਿਆਨ ਪਦਾਰਥ, ਤੀਸਰਾ ਹੈ ਮੁਕਤ ਪਦਾਰਥ। ਪਰ ਮੁਕਤੀ ਪਦਾਰਥ ਵੀ ਪਰਾ ਗਿਆਨੀ ਅਤੇ ਅੱਗੇ ਜਿਹੜਾ ਗਾਂਹ ਚੜ੍ਹਨਾ ਹੈ, ਮੁਕਤੀ ਵੀ ਤੀਸਰਾ ਹੀ ਹੈ। ਚੌਥਾ ਪਦਾਰਥ ਹੈ ਨਾਮ ਪਦਾਰਥ, ਜਿਹਨੂੰ ਸਾਚ ਪਦਾਰਥ ਵੀ ਕਿਹਾ। ਨਾਮ ਸਭ ਤੋਂ ਵੱਡਾ ਪਦਾਰਥ, ਉਹ ਨਾਮ ਪਦਾਰਥ, ਉਹ ਚੌਥਾ ਪਦਾਰਥ ਹੈ। ਚਾਰ ਹੀ ਸਹਿਜ ਦੀਆਂ ਸਟੇਜਾਂ ਹੈ, ਚਾਰ ਹੀ ਲਾਵਾਂ ਹੈ। ਔਰ ਚਾਰ ਹੀ ਖੰਡ ਨੇ, ਪੰਜਵਾਂ ਖੰਡੇ ਹੈ ਜਾ ਕੇ, ਸੱਚ ਖੰਡੇ ਵਸੇ ਨਿਰੰਕਾਰ, ਉਹ ਹਿਰਦਾ ਹੀ ਬਣ ਜਾਂਦਾ ਸਾਡਾ ਸਰ ਕੇ। ਚਾਰ ਹੀ ਦਸ਼ਾ ਹੈ, ਚਾਰ ਹੀ ਲਾਵਾਂ ਹੈ, ਚਾਰ ਹੀ ਇਹ ਸਹਿਜ ਦੀਆਂ ਅਵਸਥਾ ਹੈ। ਤੋ ਇਸ ਕਰਕੇ ਜਿਹੜਾ ਆਉਂਦਾ ਹੈ ਵੀ ਇਹ 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 ਹਿਰਦੇ 'ਚ ਹੀ ਰੱਬ ਆ ਜਾਂਦਾ, ਉਹਨੂੰ ਖੰਡੇ ਕਿਹਾ। ਇਸ ਕਰਕੇ ਜੇ ਅਸੀਂ ਜਨਮ ਪਦਾਰਥ 'ਚ ਗਿਆਨ ਨਾ ਲਿਆ, ਅਗਲੇ ਅਸੀਂ ਖੰਡ ਚੜ੍ਹ ਨਹੀਂ ਸਕਾਂਗੇ। ਧਰਮ ਖੰਡ, ਗਿਆਨ ਖੰਡ, ਫਿਰ ਹੈ ਸਰਮ ਖੰਡ, ਫਿਰ ਹੈ ਕਰਮ ਖੰਡ, ਜਿੱਥੇ ਭਗਤ ਵੱਸਦੇ। ਚਾਰ ਹੀ ਦਸ਼ਾ, ਚਾਰ ਹੀ ਸਾਰਾ ਕੁਛ, ਚਾਰ ਹੀ ਸਹਿਜ ਦੀ ਅਵਸਥਾ ਹੈ, ਚੌਥੇ ਪਦਮੇ ਸਹਿਜ ਹੈ। ਇਸ ਕਰਕੇ ਜਿਹੜਾ ਚਾਰ ਹੀ ਲਾਵਾਂ ਹੈ, ਚਾਰ ਹੀ ਚੀਜ਼ਾਂ, ਇਸ ਕਰਕੇ ਇਹ ਸਾਨੂੰ ਦੱਸਿਆ ਵੀ ਤੂੰ ਜਿਹੜਾ ਆਖ ਕੇ ਜਿਹੜਾ ਨਾਮ ਆਖਦਾ ਉਹਨੂੰ ਹੀ ਸੁਣ, ਧਿਆਨ ਬਾਹਰ ਨਾ ਜਾਣ ਦੇ। ਔਰ ਧਿਆਨ ਦਾ ਹੈ ਵੀ ਇਹ ਆਪਣੇ ਆਪ ਲੱਗ ਜਾਣਾ, ਜਿਉਂ ਜਿਉਂ ਜਪੇਗਾ ਔਰ ਉਹਨੂੰ ਸੁਣੇਗਾ। ਅਗਲਾ ਅਸੀਂ ਕਬੀਰ ਜੀ ਉਹਦੇ ਅੱਜ ਲੈਂਦੇ ਹਾਂ ਵੀ ਸਾਡਾ ਉਹ ਵੀ ਧਿਆਨ ਕਿੱਥੇ ਰੱਖਦੇ ਸੀ। ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਸਲੋਕ ਪੜ੍ਹਾਂਗਾ ਵੀ ਇਹ ਆਹ ਕੀ ਲਿਖ ਦਿੱਤਾ ਦੂਸਰੇ, ਅੜਦੇ ਉੜਦੇ ਮੰਜੇ ਬਸੇਰਾ, ਅੜਦੇ ਅਰਧ ਹੈ ਛਾਡੇ, ਉੜਦ ਜੋ ਆਵਾਂ ਤੋ ਅੜਦੇ ਉੜਦੇ ਤੋ ਅੜਦੇ ਉੜਦ ਮਿਲਿਆ ਸੁੱਖ ਪਾਵਾਂ। ਇਹ ਕਬੀਰ ਸਾਹਿਬ ਕੀ ਚੀਜ਼ ਕਹਿ ਰਹੇ ਆ, ਕਦੀ ਅਸੀਂ ਆਪਣੀ ਕਾਰ ਖਰਾਬ ਹੋ ਜਾਏ ਨਾ ਤਾਂ ਉਹਦਾ ਹੁੱਡ ਚੁੱਕ ਕੇ ਅਤੇ ਅਗਲਾ ਉਹਦਾ ਇੰਜਣ ਦੇਖਦੇ ਹਾਂ, ਇੰਜਣ ਦੇਖ ਕੇ, ਅਤੇ ਜੇ ਉਹ ਸਟਾਰਟ ਹੋਈ ਹੋਏ ਤਾਂ ਉਹਦੀ ਪਿਸਟਨ ਹੈ, ਜਿਹੜੇ ਕੰਮ ਕਰਦੇ ਤਾਂ ਠਾਂ ਜਾਂਦੇ ਆ ਪਿਸਟਨ, ਉਹ ਐਂ ਕੰਮ ਕਰ ਰਹੇ ਹੁੰਦੇ, ਉਹਦੇ ਨਾਲ ਹੀ ਸਾਰੀ ਕਾਰ ਚੱਲਦੀ। ਉਹ ਜਿਹੜੀ ਪਿਸਟਨ ਤਾਂ ਠਾਂ ਆਉਣੇ ਨਾ, ਉਹੀ ਅੜਦਾ ਉੜਦੀ ਵਿਆਸ। ਕਦੀ ਨਾ ਕਦੀ ਉਹਦੀ ਗੁਰੂ ਦੀ ਕਿਰਪਾ ਦੇ ਨਾਲ ਮਨ ਬਾਹਰ ਨਹੀਂ ਜਾਣਾ, ਔਰ ਤੇਰੇ ਜਿਹੜਾ ਅੰਦਰ ਪਿਸਟਨ ਅੜਦ ਉੜਦ ਦੇ ਚੱਲ ਰਹੇ ਆ ਉਹਦੇ ਵਿੱਚ ਹੀ ਫਸ ਕੇ ਬੈਠ ਜਾਣਾ ਤੇਰਾ ਮਨ ਬਾਹਰ ਜਾਣੇ। ਕਹਿੰਦੇ ਮੈਨੂੰ ਸੁੱਖ ਆ ਗਿਆ ਵੀ ਮੇਰਾ ਤਾਂ ਮਨ ਬਾਹਰ ਜਾਂਦਾ ਹੀ ਨਹੀਂ ਹੈ। ਇਸ ਕਰਕੇ ਇਹ ਪਹਿਲਾਂ ਬੋਲ ਬੋਲ ਕੇ ਜਿੰਨਾ ਜਪੋਗੇ ਉਹਦੇ ਨਾਲ ਮਨ ਛੇਤੀ, ਜੇ ਧਿਆਨ ਲਾਉਣਾ ਸ਼ੁਰੂ ਕਰਦਾ ਮਨ ਨਾ ਭੱਜਣਾ ਬਾਹਰ। ਪਹਿਲੀ ਹੈ ਵੀ ਬੋਲ ਬੋਲ ਕੇ ਜਪਣਾ ਹੌਲੀ, ਔਰ ਇਸੇ ਨੂੰ ਹੀ ਕਬੀਰ ਸਾਹਿਬ ਨਾਲ ਵੀ ਪਹਿਲਾਂ ਆਪਣਾ ਸ਼ਬਦ ਦਿੱਤਾ ਵੀ ਉਹਨਾਂ ਨੇ ਕਿੱਦਾਂ ਕਮਾਈ ਕੀਤੀ। ਕਹਿੰਦੇ ਮੈਨੂੰ ਲੋਕ ਕਹਿੰਦੇ, ਸਾਰੇ ਬਾਂਬੜ ਕਹਿੰਦੇ ਇਹਦੇ ਵਿਗੜ ਗਿਆ, ਇਹ ਭਗਤੀ ਕੀ ਕਰਦਾ ਇਹਦੇ ਵਿਗੜ ਗਿਆ। ਵਿਗੜੇ ਉਹ ਕਬੀਰਾ ਰਾਮ ਦੁਹਾਈ, ਉਹ ਦੁਹਾਈ ਉੱਚੀ ਉੱਚੀ ਨਾਮ ਜਪਦੇ ਸੀ, ਰਾਮ ਰਾਮ ਜਪਦੀ ਜਾਂਦੇ ਸੀ ਉੱਚੀ ਉੱਚੀ, ਅਤੇ ਉਹ ਕਹਿੰਦੇ ਇਹਦੇ ਤਾਂ ਕਬੀਰ ਤਾਂ ਵਿਗੜ ਗਿਆ ਬਈ, ਵਿਗੜੇ ਉਹ ਕਬੀਰਾ ਰਾਮ ਦੁਹਾਈ। ਆਹਾ ਹਰ ਆ ਗਏ ਕਬੀਰ ਸਾਹਿਬ ਕਹਿੰਦੇ ਮੈਂ ਵਿਗੜਿਆ ਨਹੀਂ, ਮੇਰਾ ਮਨ ਖੜਾ ਹੋ ਗਿਆ। ਵਿਗੜੇ ਉਹ ਕਬੀਰਾ ਰਾਮ ਦੁਹਾਈ, ਵਿਗੜੇ ਉਹ ਕਬੀਰਾ ਰਾਮ ਦੁਹਾਈ, ਅਤੇ ਮੇਰਾ ਮਨ ਆਉਣੋ ਜਾਣੋ ਬੰਦ ਹੋ ਗਿਆ ਹੈ, ਉਹ ਰਹੋ ਦੀ ਤੁਕ ਹੈ। ਵਿਗੜੇ ਉਹ ਕਬੀਰਾ ਰਾਮ ਦੁਹਾਈ, ਆਵਣ ਜਾਣ ਰਹਾਈ, ਉਸ ਤੋਂ ਜਾ ਕੇ ਦੇਖ ਲਿਓ ਕਿ ਵਿਗੜੇ ਉਹ ਕਬੀਰਾ ਰਾਮ ਦੁਹਾਈ, ਅਤੇ ਉਹ ਕਹਿੰਦਾ ਮੇਰਾ ਮਨ ਖੜਾ ਹੋ ਗਿਆ, ਮੇਰਾ ਮਨ ਖੜਾ ਹੋ ਗਿਆ ਬੋਲ ਬੋਲ ਕੇ ਜਪਣਾ। ਤੋ ਵਿਗੜੇ ਉਹ ਕਬੀਰਾ ਰਾਮ ਦੁਹਾਰੀ ਬਾਹਰ ਨੇ ਜਾਈ, ਇਸ ਤਰ੍ਹਾਂ ਦੀ ਅਗਲੀ ਤੁੱਕ ਹੈ। ਲੇਕਿਨ ਕਬੀਰ ਸਾਹਿਬ ਕਹਿੰਦੇ ਵੀ ਬੋਲਣ ਨਾਲ, ਇਸੇ ਕਰਕੇ ਹੀ ਸਾਰੀ ਗੁਰੂ ਨਾਨਕ ਪਾਤਸ਼ਾਹ ਨੇ ਐਸੇ ਸ਼ਬਦ ਦਿੱਤੇ ਹੈ ਵੀ ਉਹਨਾਂ ਨੇ ਵੀ ਕਿਹਾ ਇੱਤੇ ਕੁੱਕਰ ਹੋਂ ਬੇਗਾਨਾ ਭੌਂਕਾ ਇਸ ਤਮ ਤਾਈਂ ਭਗਤੇ ਹੀਣ ਨਾਨਕ ਜੋ ਹੋਏਗਾ ਤਾਂ ਖਸਮੇ ਨਾ ਆਉਣਾ ਜਾਈ। ਇਹ ਬੜੀਆਂ ਡੂੰਘੀਆਂ ਚੀਜ਼ਾਂ ਹੈ, ਭੌਂਕ ਭੌਂਕ ਕੇ ਭਗਤੀ ਕਰਨੀ, ਔਰ ਉੱਚੀ ਬੋਲ ਕੇ ਭਗਤੀ ਕਰਨੀ, ਦੁਹਾਈ ਪਾ ਕੇ ਭਗਤੀ ਕਰਨੀ, ਥੋੜ੍ਹਾ ਜਿਹਾ ਉੱਚੀ ਬੋਲਣਾ, ਆਰਾਮ ਨਾ ਕਰਨੀ, ਇਹ ਸਾਰੀਆਂ ਸਟੇਜਾਂ ਹੈ। ਲੇਕਿਨ ਸੰਗਤ ਦੇ ਵਿੱਚ ਇਸੇ ਨੂੰ ਸਾਨੂੰ ਕੀਰਤਨ ਕਿਹਾ ਵੀ ਰਲ ਕੇ ਜਿਹੜਾ ਅਸੀਂ ਥੋੜ੍ਹਾ ਜਿਹਾ ਕੰਠ 'ਚੋਂ ਵਿਆਸ ਕੱਢਣਾ ਉੱਚੀ ਗਾ ਕੇ ਸਾਰਾ, ਅਤੇ ਉਹਨੂੰ ਹੀ ਕਿਹਾ ਆਨ ਦਿਨ ਗਾਵੈ ਇੱਕੋ ਨਾਮ। ਤੋ ਸਾਡਾ ਸਾਰਾ ਜਿਹੜਾ ਵਿਆਸ ਹੈ ਬੋਲ ਕੇ ਉੱਚੀ ਕਹਿ ਲਓ, ਹੌਲੀ ਹੌਲੀ ਇਹ ਸਟੇਜਾਂ ਆ ਜਾਂਦੀਆਂ ਗਾਂ। ਲੇਕਿਨ ਜਿਹੜਾ ਅਰਧ ਉਰਧ ਮੰਝੇ ਬਸੇਰਾ ਹੈ, ਇਹ ਪਿਸਟਨ ਹੈ ਜਿੱਦਾਂ ਗੱਡੀ ਦੇ ਚੱਲਦੇ, ਇੱਦਾਂ ਸਾਡਾ ਅਭਿਆਸ ਜਦੋਂ ਐਨ ਪੱਕ ਗਿਆ ਇਹਦੇ ਵਿੱਚ ਹੀ ਮਨ ਜਿਹੜਾ ਮਨ ਹੈ ਸਾਡਾ ਉਹਦੇ ਵਿਚਾਰ ਬਾਹਰ ਨਹੀਂ ਜਾਣੇ, ਉਹਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਣਾ। ਸਾਡਾ ਦੁੱਖ ਇਹ ਹੋਈ ਹੈ ਵੀ ਸਾਡੇ ਵਿਚਾਰ ਬਾਹਰ ਚੱਲ ਜਾਂਦੇ ਆ, ਅਸੀਂ ਦੁਖੀ ਹੋ ਜਾਂਦੇ ਹਾਂ ਔਰ ਹਉਮੈ 'ਚ ਬਾਹਰ ਜਾਂਦੇ ਆ। ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਨਾਲ ਆਹ ਬਾਣੀ ਸਾਨੂੰ ਦਿੱਤੀ ਵੀ ਇਹ ਜਪ ਜਪ ਕੇ ਹੋਣੀ ਹੈ, ਉਹ ਜ਼ਬਾਨੀ ਯਾਦ ਕਰਨੀਆਂ ਪੈਣੀਆਂ ਤੁਕਾਂ। ਉਹ ਕਿੱਦਾਂ ਸਾਨੂੰ ਸੁੱਖ ਮਿਲਣਾ, ਮਹਾਰਾਜ ਦਾ ਪਹਿਲਾ ਹੀ ਸਟੈਪ ਇਹ ਹੋਊਗਾ ਵੀ ਜਾਸ ਜਪਤ ਭੌਂ ਆਪਦਾ ਜਾਏ, ਧਾਵਤ ਮਨੂਆ ਆਵੈ ਠਾਏ, ਜਾਸ ਜਪਤ ਫਿਰ ਦੁੱਖ ਨਾ ਲਾਗੈ, ਜਾਸ ਜਪਤ ਇਹੋ ਹਉਮੈ ਭਾਗੈ। ਮਹਾਰਾਜ ਵੀ ਇਹੋ ਚੀਜ਼ ਕਹਿ ਰਹੇ ਗੁਰੂ ਅਰਜਨ ਪਾਤਸ਼ਾਹ, ਜਿਹਦੇ ਜਪਣ ਨਾਲ ਮੇਰਾ ਮਨ ਜਿਹੜਾ ਭੌਂਦਾ ਸੀ ਉਹ ਟਿਕ ਗਿਆ, ਜਾਸ ਜਪਤ ਇਹਦੇ ਭੌਣੇ ਬੰਦ ਹੋ ਗਏ। ਜਾਸ ਜਪਤ ਭੌਂ ਭੌਂ ਪਿੰਡਾਂ ਖਾਂਦਾ ਪੁਰਾਣਾ, ਇੱਕ ਦੂਸਰੇ ਨਿਆਣੇ ਨੂੰ ਭੌਂ ਚੜ੍ਹ ਜਾਂਦੇ ਝੂਠ, ਇੱਦਾਂ ਤੂੰ ਗੋਲਦਾਰੇ ਖੇ ਕਹਿੰਦੇ ਆ ਮੈਂ ਤੈਨੂੰ ਪੁਆਟਣੀਆਂ ਦੇਵਾਂ। ਉਹ ਭੌਂ ਹੈ ਮਨ ਦਾ ਭੌਂ ਭੌਂ ਹੈ ਪੁਆਟਣੀਆਂ 'ਚ, ਮਾਇਆ ਦੀਆਂ ਪੁਆਟਣੀਆਂ 'ਚ ਫਿਰਦਾ, ਪਰ ਜਾਸ ਜਪਤ ਭੌਂ ਆਪਦਾ ਕਹਿੰਦੇ ਇਹਦਾ ਸੈਲਫ ਖਤਮ ਹੋ ਜਾਊ, ਮਨ ਤੋਂ ਜੋਤ ਸਰੂਪ ਪੈਣ, ਅੰਦਰੋਂ ਹੀ ਜੋਤ ਇਹੋ ਹੀ ਮਨ ਬਣ ਜਾਣਾ। ਇਸ ਕਰਕੇ ਇਹਦਾ ਆਪਣਾ ਸੈਲਫ ਮਨ ਦਾ ਔਰ ਇਹਦੇ ਭੌਣੇ ਬੰਦ ਹੋ ਜਾਂਦੇ। ਜਾਸ ਜਪਤ ਭੌਂ ਆਪਦਾ ਜਾਏ, ਭਾਵਤ ਮਨੂਆ ਆਵੇ ਠਾਏ, ਜਾਸ ਜਪਤ ਫਿਰ ਤੈਨੂੰ ਸੁੱਖ ਮਿਲਣਾ, ਜੋ ਕਬੀਰ ਸਾਹਿਬ ਇੱਥੇ ਕਹਿੰਦੇ ਆ, ਜਾਸ ਜਪਤ ਫਿਰ ਦੁੱਖ ਨਾ ਲੱਗਾ। ਜਾਸ ਜਪਤ ਇਹ ਹਉਮੈ 'ਚ ਬਾਹਰ ਜਾਂਦਾ ਹੈ, ਇਸ ਕਰਕੇ ਜਾਸ ਜਪਤ ਇਹ ਹਉਮੈ ਪਾਗੈ। ਤੋ ਇਹ ਰਹਾ ਇੱਥੋਂ ਪਹਿਲਾਂ ਰਹਾਓ ਦੀ ਤੁਕ ਹੈ, ਔਰ ਇਹੋ ਹੀ ਸਾਡਾ ਕੀਰਤਨ ਹੈ। ਐਸਾ ਕੀਰਤਨ ਕਰ ਮਨ ਮੇਰੇ, ਈਹਾਂ ਊਹਾਂ ਜੋ ਕਾਮੇ ਤੇ ਰਹਾਓ। ਸਾਰੇ ਸ਼ਬਦ 'ਚ ਜਾਸ ਜਪਤ ਜਾਸ, ਐਸਾ ਕੀਰਤ ਆਹ ਸਾਡਾ ਕੀਰਤਨ ਹੈ। ਨੰਨੇ ਨੂੰ ਓਂਕੜਾ, ਉਹਦਾ ਮਤਲਬ ਹੈ ਕੀਰਤਨ, ਤਨ ਦੇ ਅੰਦਰ ਜੋ ਹੋ ਰਿਹਾ ਉਹ ਕੀ ਹੋ ਰਿਹਾ, ਉਹ ਇਹੋ ਹੀ ਹੋ ਰਿਹਾ ਕੀਰਤਨ। ਆ ਪਿਸਟਨਾਂ 'ਚ ਹੁਣ ਫਸਣ ਲੱਗਾ ਮਾਨ, ਆਪਾਂ ਕਬੀਰ ਸਾਹਿਬ ਸੁੱਖ ਲੈਣ ਲੱਗੇ ਹੈ। ਆਰਦੇ ਉਰਦਨ ਨਵੇਰਾ, ਆਰਦੇ ਉਰਦਨ ਨਵੇ, ਇਹਦੇ ਨਾਲ ਫੈਸਲਾ ਹੋਣਾ ਜੇ ਕੋਈ ਤੈਨੂੰ ਪ੍ਰਾਪਤੀ ਹੋਣੀ ਹੈ, ਨਵੇੜਾ ਇਸ ਚੀਜ਼ ਨਾਲ ਹੋਣਾ। ਭਾਵੇਂ ਬਾਣੀਆਂ ਪੜ੍ਹੀ ਚੱਲ, ਕੁਛ ਕਰੀ ਚੱਲ, ਉਹ ਇਸੇ ਨਹੀਂ ਪੜ੍ਹੀ ਦੀ, ਆਹ ਬਾਣੀ ਅਸੀਂ ਪੜ੍ਹ ਰਹੇ ਹਾਂ। ਵਿਚਾਰ ਲਓ, ਕੀਰਤਨ ਕਰ ਲਓ, ਕੋਈ ਕਰਮ ਕਾਂਡ ਕਰ ਲਓ, ਤੁਹਾਡਾ ਨਵੇੜਾ ਨਹੀਂ ਹੋਣਾ। ਜੋ ਕਿ ਗੁਰੂ ਨਾਨਕ ਕਹਿ ਰਿਹਾ ਔਰ ਉੱਧਰ ਭਗਤ ਕਬੀਰ ਜੀ ਉਹ ਸ਼੍ਰੋਮਣੀ ਭਗਤਾਂ 'ਚੋਂ ਭਗਤ ਕਹਿ ਰਹੇ ਨੇ, ਆਰਧੇ ਉਰਧਨ ਵੇਰਾ, ਆਰਧੇ ਉਰਧਨ ਵੇਰਾ, ਤਦਾ ਆਰਧੇ ਉਰਧਨ ਵੇ। ਇਹ ਜਿਹੜੇ ਲਫ਼ਜ਼, ਇਹ ਪੁਰਾਣੀ ਪਿੰਗਲ ਦੀ ਚਾਲ ਹੈ ਕਵਿਤਾ ਲਿਖਣ ਦੀ ਹੈ। ਕਈ ਵਾਰੀ ਜਿਹੜਾ ਲਫ਼ਜ਼ ਇਹ ਅਲਫ ਬੇ ਪੇ ਅਤੇ ਸੀਨ, ਕਿਉਂਕਿ ਮੁਸਲਮਾਨੀ ਰਾਜ ਹੁੰਦਾ ਸੀ, ਤੋ ਕਈ ਨੂਨ ਤੋਂ ਕਵਿਤਾ ਉਸਾਰਾ ਅਲਫ ਬੇ ਤੋਂ ਸ਼ੁਰੂ ਕਰਦੇ ਪੱਟੀਆਂ। ਜਿੱਦਾਂ ਹਰੀ ਸਿੰਘ ਨਲੂਏ ਦੀ ਬਾਬਤ ਵਾ ਕਿਸੇ ਮੁਸਲਮਾਨ ਨਾਲ ਲਿਖਿਆ, ਨੂਨ ਨਿਕਲ ਚੱਲ ਘੋੜਿਆ, ਕਿਲ੍ਹੇ ਦੀ ਵੱਲ ਅਸੀਂ ਪਾਵਣਾ ਨਹੀਂ, ਦੂਜੀ ਫਾਰ ਫੇਰਾ, ਗੋਲੀ ਲੱਗੀ ਹੈ ਕਹਿਲ ਕਲੋਰ ਵਾਲੀ, ਘਾਇਲ ਹੋਇਆ ਅੱਜ ਸਵਾਰ ਤੇਰਾ। ਬੜੀਆਂ ਬੜੀਆਂ ਮਸ਼ਹੂਰ ਪਿਛਲੀਆਂ ਕਵਿਤਾਵਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ। ਤੋ ਉਸਨੇ ਉਹਨੂੰ ਸੇ ਹਰਫੀ ਕਹਿੰਦੇ ਸੀ, ਏ ਬੀ ਸੀ ਦੇ ਉੱਤੇ ਸਾਰੇ। ਇਸ ਤਰ੍ਹਾਂ ਬਾਣੀ 'ਚ ਵੀ ਪੁਰਾਣੀ ਪਿੰਗਲ ਦੀਆਂ ਚਾਲਾਂ ਸਾਡੀਆਂ ਦਿੱਤੀਆਂ, ਔਰ ਸਾਡੇ 'ਤੇ ਇੰਨੀਆਂ ਇੱਧਰ ਮਹਾਰਾਜ ਹੁਣ ਧੱਦੇ ਤੱਕ ਪਹੁੰਚ ਚੁੱਕੇ ਹੈ ਲਫ਼ਜ਼ੇ। ਧੱਦਾ ਅਰਧੇ ਉਰਦਨ ਵੇਰਾ, ਅਰਧੇ ਉਰਧੇ ਮੰਝੇ ਬਸੇਰਾ, ਮਨ ਸਟਿੱਲ ਹੋ ਗਿਆ, ਆਹ ਇਹ ਤਾਂ ਖੜ੍ਹਾ ਹੋ ਗਿਆ। ਅਰਧੇ ਉਰਧੇ ਪਰ ਅਭਿਆਸ ਚੜ ਰਿਹਾ, ਉਹ ਪਿਸਟਨ ਚੜ ਰਹੇ ਸਾ ਉੱਤੇ ਸਾਡਾ ਅਭਿਆਸ। ਅਰਧੇ ਉਰਧੇ ਮੰਝੇ ਬਸੇਰਾ, ਕਹਿੰਦੇ ਜਦੋਂ ਅਰਧ ਨੂੰ ਛੱਡਦਾ ਉੱਤੋਂ ਤਾਂ ਨਾ ਮੈਨੂੰ ਤਾਂ ਐਸਾ ਸੁੱਖ ਮਿਲ ਰਿਹਾ, ਆਨੰਦ ਆ ਗਿਆ। ਅਰਧੇ ਸਾਡੇ ਉਰਦ ਜਾਉ ਆਵਾ, ਇਹਨੂੰ ਆਵਾ ਨਹੀਂ ਪੜ੍ਹਨਾ। ਬਹੁਤ ਸਾਰੀਆਂ ਸੰਪਰਦਾਵਾਂ ਸਤਿਕਾਰ ਬਾਣੀ ਦਾ ਪਿਆਰ ਰੱਖ ਕੇ ਉਹ ਜਿੱਥੇ ਪਾਵਾਂ ਹੋਵੇ ਜਾਂ ਉਹਨੂੰ ਪਾਵਾ ਹੀ ਕਹਿਣਗੇ। ਅਸੀਂ ਬਥੇਰਿਆਂ ਨੂੰ ਹੱਥ ਜੋੜੇ, ਭਾਈ ਪਾਵਾ ਤਾਂ ਮੰਜੀ ਦਾ ਹੁੰਦਾ। ਹਾਂ, ਵਾਕ ਲੈਣ ਲੱਗੇ ਪੜ੍ਹੋ ਭਾਈ ਸਾਹਿਬ ਜੀ, ਉਹਨਾਂ ਨੂੰ ਇਹ ਨਹੀਂ ਹੈ, ਸਾਨੂੰ ਜ਼ਿਆਦਾ ਅਦਬ ਪਿਆਰ ਨਾ ਕਰ। ਉਹ ਕਹਿੰਦੇ ਅੱਖਾਂ ਜਿੱਦਾਂ ਹੈ ਉੱਦਾਂ ਹੀ ਅਸੀਂ ਪੜ੍ਹੀਏ, ਲੇਕਿਨ ਕਹਿੰਦੇ ਬਿੰਦੀਆਂ ਲਿਖੀਆਂ ਨਹੀਂ ਹੈ। ਅੱਜ ਅਸੀਂ ਉਹ ਵੀ ਭੇਦ ਖੋਲ ਦਈਏ ਕਿ ਇੱਥੇ ਪਾਵਾ ਪਾਵਾ ਨਹੀਂ ਪੜ੍ਹਨਾ, ਪਾਵਾਂ ਪੜ੍ਹਨਾ ਬਿੰਦੀਆਂ। ਆਹ ਜਿਹੜਾ ਸਾਡਾ ਕੰਨਾ ਹੈ ਨਾ, ਆਹ ਜਿਹੜਾ ਕੰਨਾ ਲੱਗਾ, ਪਿਛਲੀ ਸਾਰੀਆਂ ਪੁਰਾਣੀਆਂ ਪੀੜਾਂ 'ਚ ਪਹਿਲਾਂ ਜਿਹੜਾ ਕੰਨਾ ਹੁੰਦਾ ਸੀ ਨਾ, ਕੰਨੇ ਦੀ ਜਗ੍ਹਾ ਇੱਕ ਬਿੰਦੀ ਪਾ ਦਿੰਦੇ ਸੀ, ਸਿੱਧੀ ਲਾਈਨ ਬਿੰਦੀ। ਉਹ ਆਪਣਾ ਇਹਦਾ ਕੰਮ ਕਰਦਾ ਸੀ ਪਾਵਾਂ। ਅਤੇ ਜੇ ਕੋਈ ਹੁਣ ਜਿੱਦਾਂ ਪਾ ਵਾ, ਪਹਿਲਾਂ ਪੱਪੇ ਨੂੰ ਕੰਨਾ ਪਾ, ਵਾਵੇ ਨੂੰ ਕੰਨਾ ਪਾਵਾ। ਅੱਛਾ, ਉਹ ਮੰਜੀ ਦਾ ਪਾਵਾ ਲਿਖਣਾ ਹੋਏ ਤਾਂ ਉਹ ਪਾਵਾ ਇੱਦਾਂ ਲਿਖਦੇ। ਅਤੇ ਜੇ ਉਹਦੇ 'ਚ ਇੱਕ ਬਿੰਦੀ ਆ ਗਈ, ਇੱਕ ਫਿਰ ਹੋਰ ਬਿੰਦੀ ਆ ਗਈ, ਹੁਣ ਪਾਵੇ ਦੀਆਂ ਦੋ ਬਿੰਦੀਆਂ ਦਿੱਤੀਆਂ ਕੰਨੇ ਨੂੰ। ਔਰ ਜੇ ਕਦੇ ਪਾਵਾਂ ਬੋਲਣਾ ਹੋਏ, ਉਹ ਬਿੰਦੀ ਸਾਰੀ ਬਾਣੀ 'ਚ ਇੰਨਾ ਹੀ ਲਫਜ਼ ਆਪ ਪੜੋਗੇ ਵੀ ਇੰਨੀਆਂ ਬਿੰਦੀਆਂ ਨਹੀਂ ਦਿੱਤੀਆਂ, ਕਿਤੇ ਕਿਤੇ ਬਿੰਦੀ ਦਿੱਤੀ ਹੈ, ਨਹੀਂ ਤਾਂ ਬਿੰਦੀ ਬਿੰਦੇ 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 ਹੋ ਜਾਣੇ ਸੀ ਸਾਰੀ ਲਿਖਾਈ। ਇਹ ਬੜੀ ਧਿਆਨ ਨਾਲ ਐਸੀਆਂ ਅਜੀਬ ਚੀਜ਼ਾਂ ਸਾਨੂੰ ਮਿਲ ਰਹੀਆਂ ਵੀ ਪੂਰਨ ਬ੍ਰਹਮ ਗਿਆਨ ਹੈ। ਪਾਵਾ ਨਹੀਂ ਪੜ੍ਹਨਾ ਉੱਥੇ, ਪਾਵਾਂ ਮੈਂ ਪਾਵਾਂ ਇੱਥੇ ਵੀ ਆਵਾਂ, ਆਵਾ ਕੋਈ ਚੀਜ਼ ਨਹੀਂ, ਆਵਾ ਇੱਟਾਂ ਦਾ ਆਵਾ ਹੁੰਦਾ ਜਿਹੜੇ ਕਿ ਪੁਰਾਣੀਆਂ ਇੱਟਾਂ, ਆਵਾ ਆਵਾ ਦਾ ਇਹ ਆਵਾਂ। ਔਰ ਆਪਣੇ ਪ੍ਰੋਫੈਸ ਸ਼ਬਦ ਹੋ ਰਿਹਾ, ਕਬੀਰ ਸਾਹਿਬ ਆਪਣੀ ਅਵਸਥਾ ਦੱਸ ਰਹੇ ਨੇ। ਦਾ ਅਰਧੇ ਉਰਦ ਨਵੇਰਾ, ਅਰਧੇ ਉਰਧੇ ਮੰਝੇ ਬਸੇਰਾ, ਅਰਧ ਛਾਡੇ ਉਰਦ ਜਾਉ ਆਵਾ, ਤੋ ਅਰਧੇ ਉਰਦ ਮੇਲਿਆ ਸੁਖ ਪਾਵਾਂ, ਇੱਕੇ ਆਖੇ ਆਖੇ ਸਬਦ ਭਾਖੇ, ਅਰਧ ਉਰਦ ਦਿਨ ਰਾਤੇ, ਅਰਧ ਉਰਦ ਦਿਨ ਰਾਤੇ। ਮਨ ਨੂੰ ਫੜਨਾ ਕੀ ਹੈ? ਮਨ ਦੇ ਵਿਚਾਰ ਨਾ ਬਾਹਰ ਜਾਣ, ਮਨ ਦੀਆਂ ਸੋਚਾਂ ਨਾ ਬਾਹਰ ਜਾਣ। ਹੋਰ ਪੰਜਾਬੀ ਦਾ ਲਫਜ਼ ਹੈ ਸਾਡੇ ਫੁਰਨੇ ਨਾ ਬਾਹਰ ਜਾਣ, ਮੈਨੂੰ ਤਾਂ ਆਹ ਫੁਰਨਾ ਫੁਰਿਆ। ਇਹ ਕੋਈ ਚੀਜ਼ ਅੰਦਰ ਪਾਰੇ ਬਹੁਤ ਮੁਸ਼ਕਿਲ ਹੈ, ਪਹਿਲਾਂ ਸਭ ਕੁਛ ਉੱਠੇਗਾ, ਸਭ ਕੁਛ ਹੋਏਗਾ। ਇਹ ਜਿੰਨਾ ਅਸੀਂ ਇਹਦੀ ਪ੍ਰੈਕਟਿਸ ਕਰਾਂਗੇ, ਇਹਨੂੰ ਤਦੇ ਅਭਿਆਸ ਕਿਹਾ ਆਪੇ। ਔਰ ਇਹ ਪਹਿਲਾਂ ਜਪਣਾ ਹੈ, ਫਿਰ ਇਹ ਧਿਆਉਣਾ ਉਦੋਂ ਬਣਨਾ ਜਦੋਂ ਤੁਹਾਡੇ ਫੁਰਨੇ ਬੰਦ ਹੋ ਜਾਣੇ, ਬਾਹਰ ਜਾਣਾ ਮਨ ਮਨ ਵਿਚਾਰ ਜਾਣੇ, ਉਸ ਵੇਲੇ ਧਿਆਉਣਾ ਬਣ ਜਾਂਦਾ। ਉਸ ਵੇਲੇ ਮਨ ਅਤੇ ਚੇਤੇ ਇੱਕ ਹੋ ਜਾਂਦੇ ਆ। ਔਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਵੀ ਜੇ ਕਿਸੇ ਨੇ ਨਾਮ ਧਿਆਇਆ ਹੈ ਤਾਂ ਗੁਰੂ ਬਾਬੇ ਨਾਨਕ ਨਾਲ ਹੀ ਧਿਆਇਆ। ਸਾਰੀ ਬਾਣੀ 'ਚ ਗੁਰੂਆਂ ਨੇ ਬਾਬੇ ਨਾਨਕ ਨੂੰ ਜਾਂ ਤਾਂ ਗੁਰੂ ਬਾਬਾ ਕਿਹਾ ਹੈ ਅਤੇ ਜਾਂ ਜਨ ਨਾਨਕ ਕਿਹਾ ਹੈ। ਤਾਂ ਗੁਰੂ ਰਾਮਦਾਸ ਸਾਹਿਬ ਆਪਣੀ ਬਾਣੀ 'ਚ ਕਹਿੰਦੇ ਜਿਹੜਾ ਜਨ ਨਾਨਕ ਹੈ ਨਾ, ਕਾਨੜੇ ਦੀ ਵਾਰ 'ਚ ਜਨ ਨਾਨਕ ਨਾਮ 'ਤੇ ਆਇਆ, ਮੈਂ ਨਹੀਂ ਮੈਂ ਤਾਂ ਹਜੇ ਲਿਖ, ਜਨ ਨਾਨਕ ਨਾਮ 'ਤੇ ਆਇਆ, ਗੁਰ ਬਚਨੇ ਜਪਿਓ ਮਨੇ ਚੀਤੇ। ਗੁਰੂ ਦਾ ਬਚਨ ਜਿਹੜਾ ਗੁਰਮੰਤਰ ਸੀ, ਇਹ ਗੁਰੂ ਨਾਨਕ ਨਾਲ ਮਨ 'ਚ ਤੜਾ ਕੇ ਜਪਿਆ, ਉਹਨੇ ਅਸਲ ਨਾਮ 'ਤੇ ਆਇਆ। ਕਿਉਂਕਿ ਆਉਂਦਾ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਉਹਦੇ 'ਤੇ ਵੀ ਹਾਰਡ ਲੇਬਰ ਗਾਹ ਹੁੰਦੀ ਹੈ, ਲੇਕਿਨ ਪਹਿਲੀ ਪੌੜੀ ਹੈ ਜਪਣ ਦੀ। ਤੋ ਜਿਹੜਾ ਧਿਆਉਣਾ ਉਦੋਂ ਬਣਦਾ ਜਦੋਂ ਸਾਡੇ ਫੁਰਨੇ ਫਰਨੇ ਬੰਦ ਹੋ ਜਾਂਦੇ ਆ, ਅੜਦੇ ਉੜਦੇ ਮੰਜੇ ਬਸੇਰਾ ਚਿੱਟਕ ਜਾਂਦਾ ਔਰ ਇਹਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ, ਉਹ ਧਿਆਉਣ ਦੀ ਅਵਸਥਾ ਹੈ। ਜਿਸ ਵੇਲੇ ਫੁਰਨੇ ਮਨ ਟਿਕ ਜਾਂਦਾ ਅੰਦਰ, ਅੱਗੇ ਫਿਰ ਜੇ ਹਿਰਦੇ 'ਚ ਉੱਤਰ ਜਾਏ ਸਾਰੀ ਚੀਜ਼, ਉਹਨੂੰ ਸਿਮਰਨ ਕਹਿੰਦੇ ਹੈ। ਸਿਮਰਨ ਦੇ ਬੇਅੰਤ ਫਾਇਦੇ ਹੈ, ਜਪਣ ਦਾ ਆਪਣਾ ਫਾਇਦਾ, ਧਿਆਉਣ ਦਾ ਆਪਣਾ ਫਾਇਦਾ, ਸਿਮਰਨ ਦਾ ਆਪਣਾ। ਸਿਮਰਨ ਤੋਂ ਬਾਅਦ ਉਹਦੇ ਅੰਦਰ ਹੀ ਅੰਦਰ ਸਾਡਾ ਦਰ ਖੁੱਲ੍ਹ ਜਾਂਦਾ, ਉਹਦੇ ਦਰ 'ਤੇ ਪਹੁੰਚ ਜਾਂਦਾ, ਉੱਥੇ ਸੰਭਾਲਣ ਦੀ ਅਵਸਥਾ ਹੁੰਦੀ ਹੈ। ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਤ ਮਨ ਬਹਿ ਜਾਂਦਾ ਜਿੱਥੇ ਜਾ ਕੇ, ਜਿੱਤ ਬਹਿੇ ਫਿਰ ਉਹ ਸਰਵ ਸੰਭਾਲਣ ਦੀ ਅਵਸਥਾ ਅੰਦਰ, ਉਹਦਾ ਦਰ ਸੰਭਾਲਣ ਤੋਂ ਬਾਅਦ ਲਿਵ ਦੀ ਅਵਸਥਾ ਹੈ, ਫਿਰ ਤਾੜੀ ਦੀ ਅਵਸਥਾ ਹੈ, ਫਿਰ ਗਾਂਹ ਤੋਂ ਗਾਂਹ ਅਵਸਥਾ। ਸਾਰੀਆਂ ਬਾਣੀ 'ਚ ਗੁਰੂ ਬਾਬੇ ਨਾਨਕ ਦੇ ਸ਼ਬਦਾਂ 'ਚ ਮਿਲਦੀਆਂ, ਪਰ ਪਹਿਲਾਂ ਜਪਣ ਦੀ ਅਵਸਥਾ ਹੈ, ਉਹਦੇ ਲਈ ਅਸੀਂ ਇਹ ਸ਼ਬਦ ਸਾਰਾ ਲੈ ਰਹੇ ਹਾਂ। ਲੇਕਿਨ ਜਪਣਾ ਬੜਾ ਮੁਸ਼ਕਲ ਹੈ, ਸਾਨੂੰ ਬਾਣੀ ਦਾ ਆਸਰਾ ਲੈਣਾ ਪੈਂਦਾ। ਮਨ ਅਸੀਂ ਕੀ, ਅਸੀਂ ਅਗਲਾ ਸ਼ਬਦ ਦਿੰਦੇ ਹਾਂ ਭਈ ਜਿਹੜਾ ਮਨ ਕੀ ਚੀਜ਼ ਹੈ। ਅਸੀਂ ਪਹਿਲਾਂ ਉਹ ਬਾਣੀ ਪੜ੍ਹ ਲਈਏ ਗੁਰੂ ਅਰਜਨ ਪਾਤਸ਼ਾਹ ਦੀ, ਭਈ ਉਹਦੀ ਥੀਸਿਸ ਇਹ ਹੈ ਵੀ ਜੇ ਮਨ ਜਪਣਾ ਬੜਾ ਮੁਸ਼ਕਲ ਹੈ, ਛੇਤੀ ਨਾਲ ਬੰਦਾ ਕਹਿ ਹੋਰ ਉਸ ਜੇ ਜਪਣੋਂ ਹਟੋ ਅਤੇ ਕੋਈ ਬਾਣੀ ਦੀ ਟੇਪ ਸੁਣ ਲਓ ਜਾਂ ਬਾਣੀ ਦਾ ਪਾਠ ਕਰ ਲਓ ਜਾਂ ਬਾਣੀ ਦੇਖ ਲਓ ਸਾਰੀ, ਬਾਣੀ ਵੱਲੋਂ ਫਿਰ ਤੁਹਾਨੂੰ ਹਿੰਟਰ ਵੱਜਣੇ ਜਾਂ ਇੰਸਟਰਕਸ਼ਨ ਮਿਲਣੀ ਯਾਰ ਨਾਮ ਜਪ, ਅਸਲ ਤਾਂ ਥਾਂ 'ਤੇ ਉਹ ਪੈਣਾ, ਫਿਰ ਬੰਦਾ ਫਿਰ ਜਪਣਾ। ਜਦੋਂ ਫਿਰ ਜ਼ਰਾ ਢਿੱਡੇ ਹੋ ਜਾਏ, ਬੈਟਰੀ ਚਾਰਜ ਕਰਨੀ ਹੋਵੇ, ਬਾਣੀ ਪੜ੍ਹੋ, ਗਾ ਲਓ ਕੋਈ ਸ਼ਬਦ, ਬਾਣੀ ਨਾ ਲੱਗੋ, ਬਾਣੀ ਸ਼ਬਦ, ਸ਼ਬਦ ਬਾਣੀ ਅਭਿਆਸ, ਇਹ ਸਾਰੀਆਂ ਚੀਜ਼ਾਂ ਸਾਰਾ ਆਪਣੇ ਕੰਮ ਵੀ ਕਰੋ। ਲੇਕਿਨ ਇਹ ਵੀ ਜਿਹੜਾ ਬਾਣੀ ਇੰਨੀ ਤੁਹਾਨੂੰ ਮਦਦ ਦੇਵੇਗੀ ਤਾਂ ਤੁਸੀਂ ਫਿਰ ਜਪ ਸਕੋਗੇ। ਪਹਿਲਾਂ ਸਾਨੂੰ ਬਾਣੀ ਹਮੇਸ਼ਾ ਹੀ ਤੁਹਾਨੂੰ ਸ਼ਬਦ ਤੁਹਾਨੂੰ ਆਸਰਾ ਦੇਣਗੇ, ਤੁਸੀਂ ਦੁੱਗਣਾ ਜਪੋਗੇ, ਤਾਂ ਬਾਣੀ ਦੀ ਲੋੜ ਹੈ। ਬਾਣੀ ਨਾਮ ਜਪਾਉਂਦੀ ਹੈ ਸਾਰੀ, ਉਹਦੇ ਬਗੈਰ ਨਹੀਂ। ਔਰ ਇਸੇ ਕਰਕੇ ਕਿਹਾ ਵੀ ਇਹਦੇ ਵਿੱਚ ਹੀ ਆਪਣੇ ਮਨ ਨੂੰ ਤੂੰ ਰੱਖੀ, ਔਰ ਇੱਥੋਂ ਬਾਹਰ ਜੇ ਤੂੰ ਪੋਲੀਟਿਕਸ ਬਾਹਰ ਹੋਰ ਦੁਨੀਆਦਾਰ ਗਿਆ, ਮਨ ਨਾ ਫਿਰ ਨਿਕਲ ਜਾਣਾ, ਉਹਨਾਂ ਨੂੰ ਉੱਥੇ ਬਹੁਤ ਸੁਆ। ਲੇਕਿਨ ਜੇ ਤੂੰ ਇਹ ਗਜਾ ਗਿਆ ਨਾ ਵੀ ਜਾਂ ਬਾਣੀ ਜਾਂ ਮੈਂ ਇੱਧਰ ਲੱਗਾ ਰਹਾਂ ਸਾਰਾ, ਜਿਹਨੂੰ ਵੀ ਇਹ ਕਿਹਾ ਵੀ ਉਹਦੇ ਲਈ ਮਹਾਰਾਜ ਨੇ ਸੁਰੱਖਿਆ ਵੀ ਜਿਹੜਾ ਮਨ ਹੈ ਨਾ ਉਹ ਤੇਰਾ ਇੱਕ ਖੋਤਾ ਹੈ, ਖੋਤਾ ਹੈ, ਸਭ ਭੈੜੀ ਚੀਜ਼ ਹੁੰਦੀ ਹੈ, ਉਹ 'ਤੇ ਭਾਲ ਲੱਦਣਾ ਹੋਵੇ ਨਾ ਟੀਲਣੇ ਬੜੇ ਮਾਰਦਾ। ਤਾਂ ਨੂੰ ਕਈ ਵਾਰੀ ਆ ਜੀਪ ਜਿਹੜੇ ਤੁਸੀਂ ਕਾਰਾਂ ਜਾਂ ਲੈਂਦੇ ਹੋ ਜੀਪਾਂ ਵਗੈਰਾ, ਇਹਦੇ ਪਿੱਛੇ ਇੱਕ ਪੌਣੀ ਦੀ ਪਾਣੀ ਹੁੰਦੀ ਹੈ, ਉਹਨੇ ਪਿੱਛਲੀਆਂ ਲੱਤਾਂ ਪਾਂ ਮਾਰੀਆਂ ਹੁੰਦੀਆਂ ਟੀਟਣਾ ਜਿਹਾ, ਤਾਂ ਉਹ ਮਨ ਇੱਦਾਂ ਦਾ ਵੀ ਇਹਨੇ ਲੱਦਣ ਨਹੀਂ ਦੇਣਾ, ਇਹਨੇ ਨਾਮ ਜਪਣ ਉੱਤੇ ਨਹੀਂ ਦੇਣਾ, ਇਹਨੇ ਕਹਿਣਾ ਉਹ ਮਾਰਨ। ਇਸ ਕਰਕੇ ਜੇ ਮਨ ਨੂੰ ਲੱਦਣਾ ਹੈ ਨਾਮ ਜਪਣ ਨਾਲ, ਅਤੇ ਉਹ ਘੁਮਿਆਰ ਕੀ ਕਰਦਾ, ਉਹਦੀ ਪਿਛਾੜੀ ਬੰਨਦਾ, ਦੋਨੋਂ ਲੱਤਾਂ ਪਿੱਛੇ ਕਿੱਲਾ ਠੋਕ ਕੇ ਪਾ ਕੇ ਉਹਦੀਆਂ ਲੱਤਾਂ ਪਿੱਛੇ ਕਿੱਲਾ ਬੰਨਦਾ, ਫਿਰ ਗਲ 'ਚ ਰੱਸਾ ਪਾ ਕੇ ਮੋਹਰੇ ਬੰਨਦਾ, ਫਿਰ ਉੱਤੇ ਛੱਟ ਲੱਗਦਾ, ਉਹਨੂੰ ਕਹਿੰਦਾ ਹਿੱਲ ਹੁਣ ਪੂਰੀ ਛੱਟ ਲੱਦ ਕੇ ਫਿਰ ਪਿਛਾੜੀ 'ਤੇ ਅਗਲਾ ਖੋਲ੍ਹਦਾ, ਉਹਦਾ ਫਿਰ ਭਾਰ ਲੱਦਾ ਹੁੰਦਾ, ਫਿਰ ਆਰਾਮ ਨਾਲ ਤੁਰ ਪੈਂਦਾ, ਨਹੀਂ ਤਾਂ ਲੱਦਣ ਨਹੀਂ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਇਸ ਖੋਟੇ ਮਨ ਦਾ ਵਿਸ਼ਵਾਸ ਨਾ ਕਰੀ, ਕਿਸੇ ਬੰਨੇ ਹੋਰ ਨਾ ਜਾਣ, ਅਤੇ ਇਹਨੂੰ ਨਾਮ ਬਾਣੀ ਵੱਲ ਲਾਈ ਰੱਖ। ਔਰ ਉਹਦੇ ਲਈ ਗੁਰੂ ਅਰਜਨ ਪਾਤਸ਼ਾਹ ਨਾ ਸਾਨੂੰ ਦਿੰਦੇ ਹੈ, ਮਨ ਖੋਟ ਹਾਰ ਤੇਰਾ ਨਹੀਂ ਵਿਸਾਸ ਤੂੰ ਮਹਾਂ ਉਦਮਾਦਾ, ਮਨ ਖੋਟ ਹਾਰ ਤੇਰਾ ਮੈਂ ਵਿਸ਼ਵਾਸ ਨਹੀਂ ਕਰਨਾ, ਤੂੰ ਤੀ ਉਦਮ ਚੱਕ ਦੇਂਗਾ, ਮਨ ਖੁੱਟ ਹਟ ਤੇਰਾ ਨਹੀਂ ਵਿਸਾਰ ਤੂੰ ਮਹਾਂ ਉਦਮਾਦਾ, ਖਾਰ ਕਾ ਪੈਖਰ ਤੋ ਛੁੱਟੇ ਜਾਂ ਉੱਪਰ ਲੱਦਾ। ਖਾਰ ਕਹਿੰਦੇ ਖੋਤੇ ਨੂੰ, ਕਹਿੰਦੇ ਉਹਨੂੰ ਲੱਦ ਕੇ ਖੋਤੇ ਨੂੰ ਫੇਰ ਤੋੜ ਦੇ, ਇੱਦਾਂ ਆਪਣੇ ਮਨ ਦੇ ਉੱਤੇ ਕਮਾਈ ਨਾਮ ਦੀ ਕਰੀ ਚੜੋ, ਟੇਪ ਸੁਣ ਲਈ, ਕਦੀ ਬਾਣੀ ਸੁਣ ਲਈ ਨਾਮ ਵੱਲ ਲਾ ਕੇ, ਅਤੇ ਕਹਿੰਦਾ ਮੈਂ ਤੇਰਾ ਵਿਸ਼ਵਾਸ ਨਹੀਂ ਮਨ ਕਰ ਸਕਦਾ, ਤੈਨੂੰ ਮੈਂ ਬਿਜ਼ੀ ਰੱਖਣਾ, ਐਨ ਆਈਡਲ ਬ੍ਰੇਨ ਇਜ਼ ਦੀ ਡੈਵਲਸ ਵਰਕਸ਼ਾਪ। ਇਸ ਕਰਕੇ ਜੇ ਇਹਨੂੰ ਖੁੱਲ੍ਹਾ ਛੱਡ ਦਿੱਤਾ, ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਆਹ ਵੈਸਕ ਮਹਾਰਾਜ ਨੇ ਲਿਖਿਆ, ਸੱਚੀ ਬੈਸ ਤਿਨਹਾ ਸੰਗ ਜੇਨ ਸੰਗੇ ਜਪੀਏ ਨਾ ਤੇਨ ਸੰਗ ਸ संगे ना कीचे नाहनक जिना अपना सुआहो। तो मान खोट हार तेरा नहीं मिसास, तू महा उदमादा खारका तय खड़ता छोटे जा ऊपर लादा। ये सारियां इंस्ट्रक्शन ऐसा है कि तां ब्यास तेरा थाएं पैना। इस करके जड़ा मन नूं फड़ना, इहदे विचार ना बाहर जाण, और ये सारा संगत च ज़्यादा बरकत पैंदी है। जिन्ना असीं संगत च बैठ के अभ्यास करिए उहदे नाल मन बाहर घट जाता है। इस करके संगती अभ्यास है। बाकी ये अभ्यास दियां गांह तो गांह जिन्नियां सानूं हर्डल्स मुश्किलात आउंदियां असीं शब्दां नाल लभी आ रहे हैं, असीं अगला शब्द लाँगे भी किस तरह कबीर साहब जी ने आ शब्द दिता, दे मुहार लगाम पैरामू सगल तजीन गगन दरामू, चल रे बैकुंठ तो जेड़े तारू, हिच हे तम प्रेम के चावक मारू, अपने विचार असवारी कीजे, सहज के पावड़े पग धर लीजे, कहत कबीर भले असवारा, देद कतेब ते रहे नरारा। अगली अभ्यास दियाँ चौंकियों असी कबीर साहब का अमोलक ज्ञान लाँगे कि उन्होंने किस तरह अपने मन में फड़िया और किस तरह अभ्यास किया। अज असी ये दो शब्द इतों बाद तीसरा शब्द असी अगली अभ्यास चौंकी चलाँगे। आओ पहला थोड़ा जिहा अभ्यास कर लीए और ये शुद्ध पहला दोनों अक्षर पढ़ लीए। आखने औखा सुनने औखा, आखिन जापी आखे, आखिन जापी आखे, आखे आख हे सबद पाख हे, अर्ध उरद दिन राते, अर्ध उरद दिन राते, जे के हो होए तां के हो दे, सै जापै रूप न जाते, जापै रूप न जाते, सबे कारण करता करे, घटियाओ घट घट थापे, घटियाओ घट घट थापे, आखने औखा नानका, आखिन जापै आखे, आखिन जापै हे, आरदे उर्द नवेरा, आरदे उर्द नवेरा, तद्दा आरदे उर्द नवेरा, तद्दा आरदे उर्द नवेरा, आरदे उर्दे मंजे बसेरा, आरदे छाडे उर्द जाओ आमा, पाओ अर्धे उर्द मिलिया सुख पावा, जप तप संजम करम न जाना, नाम जपी प्रभ तेरा, गुर परमेश्वर नानक पेट्यो, साच सब दे नवेरा, सते साचो सरी ने वासो, आदे पुरख सदा तू ही वाहे गुरु, वाहे गुरु, वाहे गुरु, वाहे जियो, सदा तू ही, ਸਦਾ ਤੂੰ ਹੀ ਵਾਹੇ ਗੁਰੂ, ਵਾਹੇ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।